सूरज चढ़े हजार एते चानन हो दिया गुर बिन कोर अंधार गुरु गुरु गुर कर मन मोर गुरु बिना मैं नहीं होर गुरु बिना मैं नहीं होर फिरत प्रभ आया परया तो शरणाई नानक की प्रभ बिनती अपनी भगती लाई याही कुल ते प्रगट होई ताही कुल को नाम पुन द्वादश गोरिंद को मेरी है प्रणाम। सतगुरु पातशाह जी दे परम पवित्र दरबार विच उपस्थित सत्संगी जनो आओ सतगुरु जी नू धन कहिए कोई रसना वांझी ना रहे बड़े प्रेम सतिकार साहित सारे गज के कहो धन श्री सतगुरु राम सिंह जी सच्चे पातशाह। फिर अपनी रसना नू होर पवित्र करो गज के कहो धन श्री सतगुरु प्रताप सिंह जी सच्चे पातशाह। फिर गज के कहो धन श्री सतगुरु जगजीत सिंह जी सच्चे पातशाह। मौके दे साहिब नू याद करो सारे बड़े प्रेम पूर्वक गज के कहो धन श्री सतगुरु उदय सिंह जी सच्चे पातशाह। जिस तरह अज आपां उस प्रेम दी मूरत गुरु नानक पातशाह दे रूप मिठ बोलड़े साहिब गरीब नवाज पातशाह जी दे प्रकाश पुरब दी खुशी दे विच नाम सिमरन कर रहे हां कथा हो रही है। असी सतगुरु जगजीत सिंह सच्चे पातशाह नू धन कहिया है। अरदास जदों कीती जांदी है उस वक्त सतगुरु जगजीत सिंह सच्चे पातशाह नू सिमरिया जांदा है ते नाल ए अर्ज कीती जांदी है दस्या जांदा है कि जिस नू सिमर के जन्म ते मरण दे दुख कटे जांदे ने ऐसे सतगुरु पातशाह। कथा शुरू करन तो पहला आओ दसमेश पातशाह जी ने गुरबाणी विच इक शब्द उचारिया है। गरीब नवाज पातशाह जी दसदे ने कि अकाल पुरख धरती दे उत्ते क्यों आउंदा है उस परम तपस्वी शक्ति दा प्रादुर्भाव क्यों हुंदा है। गरीब नवाज पातशाह कहंदे ने काल पुरख के बचन ते संतन हे तसहाय मथुरा मंडल के बिखै जन्म धरयो हर राय जन्म धरयो हर राय। गुरु पातशाह जी बचन करदे ने काल पुरख के बचन ते के जदों उस अकाल पुरख दा बचन हुंदा है उस वक्त गुरु जी कहंदे ने कि धरती दे उत्ते अवतार धारो अपना एक निज स्वरूप इस धरती ते भेजिया जांदा है संतन हेत सहाय संतां दी साधां दी रखिया करन वास्ते। फिर उस तो बाद असी कई बार ए भी शब्द श्रवण करदे हां जब जब होत अरिष्ट अपारा तब तब देह धरत अवतारा कि जदों इस धरती दे उत्ते पाप अपराध वधदा है उदों भी गुरु धरती ते आउंदा है। पर याद रखना अकाल पुरख नू धरती दे उपर लियाउण दे विच उस दे प्रेमियां दा हथ ज्यादा है। अजिहे गुरु के प्यारे प्रेमी जिन्हां ने तपस्या कीती नाम जपिया इस अकाल पुरख दे नाल प्रेम पाया और उस प्रेम दी खिच ने ओह कम कर दिता जिहड़ा कि किसे दे कोलों ना होया। जिस अकाल पुरख नू ਇਹ ਗੱਲ ਕਹੀ ਜਾਂਦੀ ਹੈ ਕਿ ਉਹ ਕਿਸੇ ਦੇ ਵਸ ਨਹੀਂ ਆਉਂਦਾ, ਕਿਨਹੂੰ ਕਹੂੰ ਨਾ ਤਾਹੇ ਲਖਾਇਓ, ਜਾ ਤੇ ਨਾਮ ਬੇਅੰਤ ਕਹਾਇਓ। ਕਿਸੇ ਵੀ ਦਸ਼ਾ ਦੇ ਵਿੱਚ, ਕਿਸੇ ਵੀ ਹਾਲਤ ਦੇ ਵਿੱਚ, ਕਿਸੇ ਸਮੇਂ ਵਿੱਚ ਹਰੇਕ ਯਤਨ ਕਰਨ ਤੋਂ ਬਾਅਦ ਉਸ ਪਰਮੇਸ਼ਵਰ ਦਾ ਅੰਤ ਨਾ ਪਾਇਆ ਤੇ ਦਸ਼ਮੇਸ਼ ਪਾਤਸ਼ਾਹ ਜੀ ਬਚਨ ਕਰਦੇ ਨੇ, ਤਾਂਹੀਓ ਤੇ ਇਹਦਾ ਨਾਮ ਬੇਅੰਤ ਹੈ, ਇਹ ਤਾਂ ਹੀ ਬੇਅੰਤ ਹੈ। ਪਰ ਯਾਦ ਰੱਖਣਾ, ਇੱਕ ਪਾਸੇ ਇਹ ਗੱਲ ਵੀ ਯਾਦ ਹੈ ਕਿ ਉਸ ਨੂੰ ਬੇਅੰਤ ਤਾਂ ਕਹਿਆ ਜਾਂਦਾ ਹੈ, ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਵਸ ਨਹੀਂ ਕਿਸੇ ਦੇ ਆਉਂਦਾ। ਪਰ ਸਾਧ ਸੰਗਤ ਜੀਓ, ਜਦੋਂ ਇਹਨਾਂ ਪ੍ਰੇਮੀਆਂ ਨੇ, ਗੁਰੂ ਕੇ ਪਿਆਰਿਆਂ ਨੇ ਨਾਮ ਜਪਿਆ, ਭਜਨ ਬੰਦਗੀ ਕੀਤੀ, ਤੇ ਉਸ ਵਕਤ ਕਈਆਂ ਨੂੰ ਵਰ ਮਿਲੇ, ਜਿਵੇਂ ਗੁਰਬਾਣੀ ਦਾ ਪਾਠ ਹੈ, ਕਹਿੰਦੇ ਨੇ ਪਰਮੇਸ਼ਵਰ ਰੀਝ ਪਿਆ, ਖੁਸ਼ ਹੋਇਆ। ਉਸ ਵਕਤ ਆ ਕੇ ਫਿਰ ਕਹਿੰਦਾ ਆ, ਹਾਂ ਮੰਗੋ, ਕੀ ਚਾਹੀਦਾ? ਰਾਜ ਭਾਗ। ਅੱਗੋਂ ਉਸ ਪ੍ਰੇਮੀ ਨੇ ਕਿਹਾ, ਨਾ ਪਰਮੇਸ਼ਵਰ, ਰਾਜ ਭਾਗ ਦੀ ਲੋੜ ਹੀ ਨਹੀਂ, ਮੁਕਤੀ ਚਾਹੀਦੀ ਹੈ। ਪਤਾ ਨਹੀਂ ਕਿਹੜੇ ਰੰਗ ਵਿੱਚ ਸੀ ਉਹ ਗੁਰੂ ਕੇ ਪਿਆਰੇ, ਕਹਿੰਦੇ ਨੇ ਮੁਕਤੀ ਦੀ ਵੀ ਲੋੜ ਨਹੀਂ। ਤੇ ਇੱਥੇ ਪ੍ਰਭੂ ਕਹਿਣ ਲੱਗੇ, ਮੁਕਤੀ ਦੀ ਲੋੜ ਨਹੀਂ, ਕਿਉਂਕਿ ਸਾਧ ਸੰਗਤ ਜੀ, ਇਸ ਮੁਕਤੀ ਦੇ ਵਾਸਤੇ ਕਈ ਲੋਕ ਤੜਫਦੇ ਪਰਦੇ ਨੇ, ਕਈ ਜਿਹੜੇ ਨੇ ਤਪੱਸਿਆ ਉਲਟੇ ਲਟਕ ਲਟਕ ਕੇ, ਧੂਣੀਆਂ ਤਾ ਤਾ ਕੇ ਕਈ ਤਰ੍ਹਾਂ ਦੇ ਯਤਨ ਕਰਦੇ ਨੇ ਕਿ ਮੁਕਤ ਹੋ ਜਾਈਏ। ਤੇ ਗੁਰੂ ਪਾਤਸ਼ਾਹ ਇੱਕ ਜਗ੍ਹਾ ਬਚਨ ਕਰਦੇ ਨੇ, ਮੁਕ ਤੇ ਬੱਪੜੀ ਪੀ ਗਿਆਨੀ ਤਿਆਗੇ। ਹੁਣ ਜਦੋਂ ਉਸ ਅਕਾਲ ਪੁਰਖ ਦੇ ਨਾਲ ਇਹ ਬਚਨ ਚੱਲਦੇ ਪਏ ਨੇ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹੋਰ ਕੀ ਚਾਹੀਦਾ ਹੈ? ਤੇ ਇੱਥੇ ਫਿਰ ਗੁਰੂ ਪਾਤਸ਼ਾਹ ਦਾ ਬਚਨ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਣ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹਿ ਠਾਕੁਰ ਹੀ ਦਰਸਾਰੇ। ਹੇ ਸਤਿਗੁਰੂ ਪਾਤਸ਼ਾਹ, ਬ੍ਰਹਮਾ ਵਿਸ਼ਨੂੰ ਮਹੇਸ਼ ਜਿਤਨੇ ਦੇਵੀ ਦੇਵਤੇ ਨੇ ਸਾਰੇ ਮੈਨੂੰ ਤੇਰੇ ਚ ਨਜ਼ਰ ਆਉਂਦੇ ਨੇ। ਤੇ ਗੁਰੂ ਕਹਿੰਦੇ ਨੇ ਫਿਰ ਲੈ ਲੈ ਮੁਕਤੀ, ਲੈ ਲੈ ਰਾਜ ਭਾਗ। ਨਾ ਸਤਿਗੁਰੂ, ਇਹ ਨਹੀਂ ਚਾਹੀਦਾ, ਜੇ ਚਾਹੀਦਾ ਤੇਰੇ ਚਰਨਾਂ ਦਾ ਪਿਆਰ, ਜਦੋਂ ਧਰਤੀ ਤੇ ਆਵੇਂ ਉਦੋਂ ਤੇਰੇ ਨਾਲ ਆਈਏ ਤੇ ਬਖਸ਼ਿਸ਼ ਕਿਰਪਾ ਕਰੋ। ਤੇ ਸਾਧ ਸੰਗਤ ਜੀਓ, ਪਤਾ ਨਹੀਂ ਕਿੰਨੀਆਂ ਕੁ ਨੇ ਤਪੱਸਿਆ ਕੀਤੀਆਂ ਸੀ, ਗੁਰੂ ਦੇ ਕੋਲੋਂ ਬਖਸ਼ਿਸ਼ ਦੇ ਨਾਲ ਵਰ ਮੰਗੇ ਸੀ। ਤੇ ਉਸ ਵਕਤ ਫਿਰ ਉਹ ਸਮਾਂ ਆਇਆ ਜਦੋਂ ਕਿ ਇਸ ਪਵਿੱਤਰ ਨਗਰੀ ਦੇ ਉੱਪਰ ਇੱਕ ਐਸੀ ਅਲੌਕਿਕ ਸ਼ਕਤੀਆਂ ਵਾਲਾ ਬਾਲਕ ਉਸਨੇ ਅਵਤਾਰ ਧਾਰਿਆ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਜਦੋਂ ਹੋਈ, ਤੇ ਇਤਿਹਾਸਕਾਰ ਦੱਸਦੇ ਨੇ ਕਿ 22 ਨਵੰਬਰ 1920 ਇਹ ਜਿਹੜੀ ਤਰੀਕ ਹੈ, ਸਤਿਗੁਰੂ ਪਾਤਸ਼ਾਹ ਜੀ ਜਦੋਂ ਆਉਂਦੇ ਨੇ ਇਸ ਮਾਤ ਲੋਕ ਦੇ ਉੱਪਰ, ਸਮੇਂ ਦੇ ਮੁਤਾਬਕ ਕਈ ਤਰ੍ਹਾਂ ਦੇ ਤਿਥੀਆਂ ਦੇ ਹੇਰ ਫੇਰ ਦੇ ਨਾਲ ਇਹ ਦਿਨ ਅੱਗੇ ਪਿੱਛੇ ਹੁੰਦਾ ਗਿਆ। ਅੱਜ ਆਪਾਂ ਉਸ ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਪਏ ਹਾਂ, ਜਿਸ ਗਰੀਬ ਨਵਾਜ ਨੇ ਇਸ ਧਰਤੀ ਦੇ ਉੱਤੇ ਅਵਤਾਰ ਧਾਰਿਆ। ਆਮ ਦੁਨੀਆਂ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੈ ਕਿ ਇੱਕ ਨਾਮ ਤੇ ਮਾਪੇ ਰੱਖਦੇ ਨੇ ਪੁੱਤਰ ਦਾ, ਦੂਸਰਾ ਨਾਮ ਦੁਨੀਆ ਉਸ ਦੇ ਕਰਮ ਵੇਖ ਕੇ ਰੱਖਦੀ ਹੈ। ਜਦੋਂ ਆਪਾਂ ਗੁਰੂ ਨਾਨਕ ਸਾਹਿਬਾਂ ਦੀ ਗੱਲ ਕਰ ਲਈਏ ਤੇ ਇਤਿਹਾਸਕਾਰਾਂ ਨੇ ਇਸ ਸ਼ਬਦ ਦਾ ਅਰਥ ਕੀਤਾ ਹੈ ਕਿ ਨਾਨਕ ਚੀਜ਼ ਕੀ ਹੈ। ਉਹ ਕਹਿੰਦੇ ਹਨ, ਨਾਨਕ ਦਾ ਮਤਲਬ ਹੈ ਨਾ ਅਨੇਕ, ਜਿਸ ਦੇ ਵਿੱਚ ਅਨੇਕਤਾਈ ਨਹੀਂ, ਜੋ ਇੱਕ ਹੈ, ਜਿਸ ਦਾ ਦਾਇਰਾ ਇੰਨਾ ਕੁ ਵਿਸ਼ਾਲ ਹੈ, ਜੋ ਸਰਣ ਸ਼ਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਉਹ ਜਿਹੜਾ ਵੀ ਇਸ ਸਤਿਗੁਰੂ ਦੀ ਸ਼ਰਣ ਵਿੱਚ ਆਇਆ, ਗੁਰੂ ਨਾਨਕ ਨੇ ਆਪਣੇ ਕੰਠ ਨਾਲ ਆਪਣੀ ਛਾਤੀ ਨਾਲ ਲਾਇਆ। ਤੇ ਯਾਦ ਰੱਖਣਾ, ਹੁਣ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜੇ ਇਹਨਾਂ ਨੂੰ ਬੇਅੰਤ ਜੀ ਕਰਕੇ ਜਾਣਿਆ ਜਾਂਦਾ ਸੀ, ਤੇ ਬੇਅੰਤ ਦਾ ਮਤਲਬ ਹੈ ਜਿਸ ਦਾ ਅੰਤ ਹੀ ਕੋਈ ਨਹੀਂ। ਤੁਸੀਂ ਉਸ ਸਤਿਗੁਰੂ ਜੀ ਦੇ ਦਰਸ਼ਨ ਆਪਣੀ ਅੱਖਾਂ ਨਾਲ ਕੀਤੇ ਨੇ, ਤੁਸੀਂ ਉਸ ਪਾਤਸ਼ਾਹ ਦੇ ਪਵਿੱਤਰ ਮਿੱਠੇ ਬੋਲ ਆਪਣੇ ਸ਼ਰਵਣਾਂ ਨਾਲ ਸੁਣੇ ਨੇ, ਤੁਸੀਂ ਉਸ ਸਤਿਗੁਰੂ ਜੀ ਦੀ ਰਹਿਨੁਮਾਈ ਦਾ ਆਨੰਦ ਆਪ ਮਾਣਿਆ ਹੈ। ਤੇ ਗੁਰੂ ਪਾਤਸ਼ਾਹ ਜੀ ਗੁਰਬਾਣੀ ਵਿੱਚ ਦੱਸਦੇ ਨੇ ਕਿ ਉਹ ਗੁਰੂ ਕੈਸਾ ਹੁੰਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੱਸਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕਹਿੰਦੇ ਨੇ ਉਹ ਗੁਰੂ ਮਿੱਠਾ ਬੋਲਣ ਵਾਲਾ ਹੈ। ਫਿਰ ਕਿਸੇ ਨੇ ਕਿਹਾ ਧਿਆਨ ਨਾਲ ਵੇਖ, ਹੋ ਸਕਦਾ ਹੈ ਥੋੜਾ ਕੁੜੱਤਣ ਹੋਵੇ, ਹੋ ਸਕਦਾ ਥੋੜਾ ਕੌੜਾ ਬੋਲਦਾ ਹੋਵੇ। ਤੇ ਪਾਤਸ਼ਾਹ ਕਹਿੰਦੇ ਨੇ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਮੈਂ ਚੰਗੀ ਤਰ੍ਹਾਂ ਵੇਖ ਲਿਆ ਹੈ, ਪਤਿਆ ਲਿਆ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ ਤੇ ਬੋਲੇ ਕਿਵੇਂ? ਕਿਉਂਕਿ ਜੋ ਵਸਤੂ ਕਿਸੇ ਦੇ ਕੋਲ ਹੋਏਗੀ ਉਸੇ ਵਸਤੂ ਨੂੰ ਉਹ ਵਰਤਦਾ ਹੈ, ਜਿਹੜੀ ਚੀਜ਼ ਇਸ ਭਾਂਡੇ ਦੇ ਅੰਦਰ ਹੈ ਉਹੀ ਬਾਹਰ ਨਿਕਲਦੀ ਹੈ। ਪਰ ਮੈਂ ਗੱਲ ਕਰਦਾ ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਾਬਤ। ਜੇ ਨਾਮ ਹੈ ਸਤਿਗੁਰੂ ਜਗਜੀਤ ਸਿੰਘ ਤੇ ਧਿਆਨ ਦੇਣਾ, ਜਗਜੀਤ ਦਾ ਮਤਲਬ ਹੈ ਜਗਤ ਨੂੰ ਜਿੱਤਣ ਵਾਲਾ, ਜਗਤ ਨੂੰ ਸਰ ਕਰ ਲੈਣ ਵਾਲਾ, ਜਗਤ ਦਾ ਸ਼ਹਿਨਸ਼ਾਹ ਜਿਹੜਾ ਹੋਵੇ ਉਹ ਹੈ ਜਗਤ ਨੂੰ ਜਿੱਤ ਕਰਨ ਵਾਲਾ। ਤੇ ਗੁਰੂ ਪਾਤਸ਼ਾਹ ਨੇ ਜਗਤ ਨੂੰ ਕਿਵੇਂ ਜਿੱਤਿਆ? ਤੁਸੀਂ ਸਾਰੇ ਇਸ ਸਮੇਂ ਨੂੰ ਜਾਣਦੇ ਹੋ ਕਿ ਸਤਿਗੁਰੂ ਪਾਤਸ਼ਾਹ ਜੀ ਇੱਕ ਅਜਿਹੀ ਸ਼ਕਤੀ ਨੇ ਜਿਨ੍ਹਾਂ ਦੇ ਅੰਦਰ ਮਿੱਠ ਮਿੱਠਤ ਹੀ ਮਿੱਠਤ ਭਰੀ ਪਈ ਹੈ, ਜੋ ਸਦਾ ਸਾਰਿਆਂ ਨਾਲ ਮਿੱਠਾ ਬੋਲਣ ਵਾਲੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਐਸੇ ਐਸੇ ਪਰ ਉਪਕਾਰ ਕੀਤੇ। ਉਹਨਾਂ ਦਾ ਐਸਾ ਸੁਭਾਅ ਹੈ ਕਿ ਜਿਸ ਦੇ ਨਾਲ ਵੀ ਕੋਈ ਬੋਲ ਬੋਲਦੇ ਨੇ, ਜਿਸ ਦੇ ਨਾਲ ਵੀ ਗੱਲ ਕਰਦੇ ਨੇ, ਪਤਾ ਨਹੀਂ ਕਿਹੜੀ ਉਹ ਖਿੱਚ ਹੈ, ਕਿਹੜੀ ਸ਼ਕਤੀ ਹੈ ਕਿ ਉਸ ਬੰਦੇ ਨੂੰ ਆਪਣਾ ਬਣਾ ਲੈਂਦੇ ਨੇ, ਉਹ ਹੋ ਹੀ ਸਤਿਗੁਰੂ ਦਾ ਜਾਂਦਾ ਹੈ। ਬਹੁਤੇ ਸਾਰੇ ਐਸੇ ਲੋਕ ਜਿਹੜੇ ਕਿ ਉਸ ਸਮੇਂ ਦੀ ਮੈਂ ਗੱਲ ਕਰਦਾ ਕਿ ਜਦੋਂ ਬੇਅੰਤ ਪਾਤਸ਼ਾਹ ਦੇ ਰੂਪ ਵਿੱਚ ਇਹ ਨੌਜਵਾਨ ਬਾਲਕ ਹੈ, ਉਸ ਵਕਤ ਦਾ ਜੋ ਸਮਾਂ ਹੈ, ਸੰਤ ਗੁਰਮੁਖ ਸਿੰਘ ਜੀ ਝੱਬਰ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਲਾਈ ਸੀ ਕਿ ਜੋ ਵੀ ਬੇਅੰਤ ਜੀ ਦੀ ਵਿੱਦਿਆ ਹੈ, ਰਾਗ ਵਿੱਦਿਆ ਹੈ, ਫਿਰ ਉਸ ਤੋਂ ਬਾਅਦ ਪੜ੍ਹਾਈ ਆਦਿਕ, ਇਹ ਸਾਰੀ ਤੁਸੀਂ ਧਿਆਨ ਰੱਖਣਾ ਹੈ, ਤੁਹਾਡੀ ਦੇਖ ਰੇਖ ਵਿੱਚ ਨੇ। ਹੁਣ ਉਸ ਤੋਂ ਬਾਅਦ ਮੈਂ ਗੱਲ ਕਰਦਾ ਹਾਂ ਕਿ ਗੁਰੂ ਦਾ ਹੁਕਮ ਮੰਨਣਾ ਕਿਹਨੂੰ ਕਹਿੰਦੇ ਨੇ। ਸਤਿਗੁਰੂ ਜੀ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਪਹਿਲੂ ਜੋ ਉਹਨਾਂ ਦਾ ਹੈ ਉਹ ਸਾਰਾ ਸਾਡੇ ਵਾਸਤੇ ਸਿੱਖਿਆ ਦੇ ਨਾਲ ਭਰਿਆ ਪਿਆ ਹੈ। ਮੈਂ ਤੇ ਇਹ ਕਹਾਂਗਾ ਕਿ ਜੇ ਬੇਅੰਤ ਜੀ ਦੇ ਰੂਪ ਵਿੱਚ ਨੇ ਤੇ ਤਾਂ ਵੀ ਸਿੱਖਿਆ ਭਰੇ ਉਹ ਪਲ ਸਨ, ਤੇ ਜੇ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦੇ ਰੂਪ ਵਿੱਚ ਇਹ ਨੌਜਵਾਨ ਆਉਂਦੇ ਨੇ, ਜਦੋਂ ਸਤਿਗੁਰੂ ਬਣ ਜਾਂਦੇ ਨੇ, ਉਸ ਵਕਤ ਜੇ ਕਿਸੇ ਵੱਲ ਨਿਗਾਹ ਭਰ ਕੇ ਤੱਕਿਆ ਵੀ ਤੇ ਉਹ ਵੀ ਇੱਕ ਰਹੱਸਮਈ ਗੱਲ ਸੀ ਕਿ ਉਸ ਦੇ ਵਿੱਚ ਵੀ ਕੁਛ ਨਾ ਕੁਛ ਸਿੱਖਿਆ ਦੇਣ ਵਾਲੀ ਗੱਲ ਸੀ। ਗੱਲ ਉਦੋਂ ਦੀ ਹੈ ਜਦੋਂ ਕਿ ਸੰਤ ਗੁਰਮੁਖ ਸਿੰਘ ਝੱਬਰ ਹੋਰੀ ਉਸ ਵਕਤ ਦੇ ਸਮੇਂ ਦੇ ਪ੍ਰਬੰਧਕ ਨੇ, ਸਾਰੀ ਜ਼ਿੰਮੇਵਾਰੀ ਕੋਲ ਹੈ। ਹੁਣ ਜੋ ਵੀ ਉਸ ਵਕਤ ਬੇਅੰਤ ਜੀ ਨੂੰ ਕਹਿਆ ਜਾਂਦਾ ਹੈ ਬੜੇ ਹੀ ਪ੍ਰੇਮ ਦੇ ਨਾਲ ਗੱਲ ਮੰਨਦੇ ਨੇ, ਕਿਉਂਕਿ ਸਾਧ ਸੰਗਤ ਜੀ ਇਹਨਾਂ ਨੇ ਇੱਕ ਗੱਲ ਜਾਣ ਲਈ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਰੋਸਾਏ ਹੋਏ ਸਿੱਖ ਨੇ, ਔਰ ਜੇ ਇਹ ਸਤਿਗੁਰੂ ਨੂੰ ਪਿਆਰੇ ਲੱਗਦੇ ਨੇ ਇਹਦਾ ਮਤਲਬ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਠੀਕ ਹੈ ਕਿ ਕਿਸੇ ਸਮੇਂ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਹੋਵੇ, ਕੁਝ ਵੀ ਹੋਵੇ, ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀਓ ਕਿ ਜਿਸ ਨੂੰ ਸਤਿਗੁਰੂ ਨੇ ਥਾਪਿਆ ਹੈ ਉਸ ਬੰਦੇ ਦੇ ਨਾਲ ਜੇ ਆਪਾਂ ਵਿਰੋਧ ਕਰਦੇ ਹਾਂ, ਉਸ ਨੂੰ ਬੁਰਾ ਬੋਲਦੇ ਹਾਂ, ਇਹਦਾ ਮਤਲਬ ਅਸੀਂ ਗੁਰੂ ਦੀ ਵਿਰੋਧਤਾ ਕਰਦੇ ਹਾਂ। ਇਹ ਚੀਜ਼ ਬੇਅੰਤ ਜੀ ਉਸ ਵਕਤ ਦਰਸਾ ਰਹੇ ਸੀ। ਕਈ ਵਾਰ ਮਾੜੇ ਬੋਲ, ਸਖਤ ਬੋਲ, ਤਿੱਖੇ ਬੋਲ ਵੀ ਸੁਣਨ ਨੂੰ ਮਿਲਣੇ, ਪਰ ਬੇਅੰਤ ਜੀ ਨੇ ਸਾਰਾ ਕੁਝ ਹੱਸ ਕੇ ਜਰਦੇ ਜਾਣਾ, ਕਿਉਂਕਿ ਸਾਧ ਸੰਗਤ ਜੀ ਇਹ ਇੱਕ ਸਿੱਖੀ ਦੀ ਨਿਸ਼ਾਨੀ ਸੀ, ਉਸ ਵਕਤ ਉਹ ਸਿੱਖੀ ਦੇ ਰੂਪ ਵਿੱਚ ਨੇ। ਭਾਈ ਗੁਰਦਾਸ ਇੱਥੇ ਦੱਸਦੇ ਨੇ ਕਿ ਸਿੱਖ ਤੈਨੂੰ ਪਤਾ ਹੈ ਕਿਹਨੂੰ ਕਹਿੰਦੇ ਨੇ? ਭਾਈ ਗੁਰਦਾਸ ਕਹਿੰਦੇ ਹਨ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਗੁਰਦਾਸ ਦੱਸਦੇ ਨੇ ਉਹ ਧਰਤੀ ਜਿਹੜੀ ਹੈ ਪੈਰਾਂ ਦੇ ਥੱਲੇ ਹੈ, ਔਰ ਇਹ ਇੰਨੀ ਨਿਮਰਤਾ ਵਾਲੀ ਹੈ, ਕੋਈ ਇਸ ਦੇ ਉੱਤੇ ਆ ਕੇ ਗੰਦਗੀ ਧਰੇ, ਕੋਈ ਇਹਦੇ ਉੱਤੇ ਆ ਕੇ ਵਧੀਆ ਵਸਤੂ ਧਰੇ, ਕਦੀ ਇਸ ਧਰਤੀ ਨੇ ਇਹ ਨਹੀਂ ਕਿਹਾ ਓਏ ਭਲਿਆ ਮਨਸਾ, ਮੇਰਾ ਦੇਣ ਨਹੀਂ ਦੇ ਸਕਦਾ, ਮੈਂ ਤੈਨੂੰ ਅੰਨ ਦੇਨੀ ਆ, ਮੈਂ ਤੈਨੂੰ ਰਹਿਣ ਵਾਸਤੇ ਟਿਕਾਣਾ ਦੇਨੀ ਆ, ਲਿਹਾਜ਼ ਕਰ। ਪਰ ਕਦੀ ਧਰਤੀ ਕਹਿੰਦੀ ਨਹੀਂ। ਫਿਰ ਭਾਈ ਗੁਰਦਾਸ ਅੱਗੇ ਚੱਲ ਕੇ ਹੋਰ ਗੱਲ ਕਰਦੇ ਨੇ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਕਹਿੰਦੇ ਨੇ ਨਹੀਂ, ਧਰਤੀ ਤੋਂ ਥੱਲੇ ਪਾਣੀ ਵੀ ਹੈ। ਫਿਰ ਕਹਿੰਦੇ ਨੇ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸੀਤਲ ਸੁੱਧ ਪ੍ਰਾਣੀ। ਪਾਣੀ ਦੇ ਵਿੱਚ ਫਿਰ ਗੁਣ ਹੈ ਉਹ ਨਿਮਰਤਾ ਇੰਨੀ ਹੈ, ਉਹ ਨੀਵੇਂ ਪਾਸੇ ਜਾਂਦਾ ਹੈ ਜਿਹੜਾ ਕਿ ਨਿਰਮਲ ਤੇ ਸ਼ੁੱਧ ਕਰ ਦੇਣ ਵਾਲਾ ਹੈ ਬੰਦੇ ਨੂੰ। ਫਿਰ ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ ਛਾਵੇ ਠੰਡੀ ਵਿਰਤੀ ਹਾਣੀ। ਪਾਣੀ ਨੂੰ ਜੇ ਧੁੱਪ ਚ ਰੱਖਦੇ ਹੋ ਤੱਤਾ ਹੋ ਜਾਂਦਾ ਹੈ, ਛਾਵੇਂ ਰੱਖਦੇ ਹੋ ਠੰਡਾ ਹੋ ਜਾਂਦਾ ਹੈ। ਭਾਵ ਗੁਰੂ ਕਾ ਸਿੱਖ ਵੀ ਐਸਾ ਹੋਵੇ ਕਿ ਉਸ ਨੂੰ ਜੋ ਹੁਕਮ ਹੋ ਗਿਆ ਗੁਰੂ ਦਾ ਹੁਕਮ ਤੇ ਹੈ, ਪਰ ਉਸ ਦੇ ਵਰੋਸਾਏ ਹੋਏ ਸਿੱਖਾਂ ਦਾ ਵੀ ਆਦਰ ਕਰਨਾ ਕਿ ਉਹਨੇ ਜੋ ਉਸ ਗੁਰੂ ਕੇ ਪਿਆਰਿਆਂ ਨੇ ਬਚਨ ਕੀਤਾ ਉਹ ਵੀ ਤੇ ਉਸ ਦਾ ਹੀ ਹੁਕਮ ਹੈ, ਇਸ ਨੂੰ ਵੀ ਮੰਨਣਾ। ਭਾਵ ਇੰਨੀ ਨਿਮਰਤਾ ਚ ਰਹਿਣਾ। ਫਿਰ ਉਸ ਤੋਂ ਬਾਅਦ ਤਪਦਾ ਪਰ ਉਪਕਾਰ ਨੂੰ ਛਾਵੇ ਪਰ ਉਪਕਾਰ ਵਿਹਾਣੀ। ਪਾਣੀ ਜਿਹੜਾ ਹੈ ਜੇ ਤਪਦਾ ਹੈ ਗਰਮ ਵੀ ਹੁੰਦਾ ਹੈ ਉਹਦੇ ਵਿੱਚ ਵੀ ਕੀ ਹੈ ਕਿਸੇ ਦਾ ਪਰ ਉਪਕਾਰ ਕਰਦਾ ਹੈ। ਜੇ ਸਿੱਖ ਦੇ ਵਿੱਚ ਹਲਕਾ ਜਿਹਾ ਤਪਸ਼ ਆਉਂਦੀ ਹੈ ਥੋੜਾ ਜਿਹਾ ਗਰਮੀ ਆਉਂਦੀ ਹੈ ਉਹਦੇ ਵਿੱਚ ਵੀ ਕੀ ਹੈ ਉਹ ਕਿਸੇ ਦਾ ਭਲਾ ਹੀ ਕਰਦਾ ਪਿਆ, ਕਿਸੇ ਦਾ ਬੁਰਾ ਨਹੀਂ। ਤੇ ਪਾਣੀ ਕਹਿੰਦੇ ਨੇ ਜਦੋਂ ਠੰਡਾ ਹੋਇਆ ਉਸਨੇ ਕਿਸੇ ਦੀ ਪਿਆਸ ਬੁਝਾਈ। ਇੱਧਰ ਗੁਰੂ ਕਾ ਸਿੱਖ ਇਸ ਦੇ ਅੰਦਰ ਵੀ ਜੇ ਸ਼ੀਤਲਤਾ ਹੈ, ਇਸ ਦੇ ਅੰਦਰ ਵੀ ਜੇ ਮਿੱਠਤ ਹੈ, ਇਸ ਦੇ ਅੰਦਰ ਵੀ ਜੇ ਅਪਣੱਤ ਹੈ, ਉਹ ਵੀ ਕਿਸੇ ਦੇ ਭਲੇ ਵਾਸਤੇ। ਸਾਧ ਸੰਗਤ ਜੀ ਉਹ ਇਹ ਸਾਰੇ ਪ੍ਰਮਾਣ ਦਿੰਦੇ ਦਿੰਦੇ ਭਾਈ ਗੁਰਦਾਸ ਅਖੀਰ ਚ ਕਹਿੰਦੇ ਨੇ ਗੁਰਸਿੱਖੀ ਦੀ ਇਹੋ ਨਿਸ਼ਾਨੀ ਕਿ ਗੁਰੂ ਦੀ ਸਿੱਖੀ ਜਿਹੜੀ ਹੈ ਉਹਦੀ ਨਿਸ਼ਾਨੀ ਇਹ ਹੈ ਕਿ ਜਿਸ ਸ਼ਖਸ਼ ਦੇ ਅੰਦਰ ਇਹ ਸਿੱਖੀ ਉਤਰੇਗੀ ਉਹਦੇ ਵਿੱਚ ਇਹ ਗੁਣ ਆਪਣੇ ਆਪ ਵਿਖਣ ਲੱਗ ਪੈਣਗੇ। ਉਸ ਵਕਤ ਬੇਅੰਤ ਜੀ ਇੱਕ ਸਿੱਖ ਦੇ ਰੂਪ ਵਿੱਚ ਨੇ, ਸਾਰੇ ਗੁਣਾਂ ਨਾਲ ਸਰਵ ਗੁਣ ਸੰਪੰਨ ਹੋਏ ਪਏ ਨੇ। ਜਿਸ ਤਰ੍ਹਾਂ ਹੁਕਮ ਹੋਣਾ ਪਾਤਸ਼ਾਹ ਦਾ ਉਸੇ ਤਰ੍ਹਾਂ ਮੰਨਣਾ। ਕਈ ਅਸੀਂ ਸਾਖੀਆਂ ਇਸ ਤਰ੍ਹਾਂ ਵੀ ਸੁਣੀਆਂ ਹਨ ਕਿ ਜਦੋਂ ਕੋਈ ਬਾਬਾ ਇਸ ਦੇ ਲੜਕੇ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਉਹ ਇੱਥੋਂ ਤੁਰਿਆ ਜਾਂਦਾ ਹੈ ਤੇ ਰੋਂਦਾ ਜਾਂਦਾ ਹੈ। ਸ੍ਰੀ ਭੈਣੀ ਸਾਹਿਬ ਉਹ ਆਇਆ ਅਰਜ ਕਰਨ ਵਾਸਤੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਥੇ ਹੈ ਨਹੀਂ ਸਨ। ਕਿਸੇ ਨੇ ਕਿਹਾ ਉਹ ਗੁਰੂ ਪਾਤਸ਼ਾਹ ਦਾ ਸਾਹਿਬ ਜ਼ਿਆਦਾ ਹੈ ਨਾ, ਉਹਦੇ ਕੋਲ ਜਾ ਕੇ ਅਰਜ਼ ਕਰ। ਬੇਅੰਤ ਜੀ ਉਸ ਵਕਤ ਖਿੱਦੋ ਖੁੰਡੀ ਦੀ ਖੇਡ ਖੇਡਦੇ ਪਏ ਸੀ। ਇਹ ਜਦੋਂ ਆਇਆ ਬੜਾ ਹੀ ਉਦਾਸ ਹੈ ਕਿਉਂਕਿ ਇਸ ਦਾ ਜਿਹੜਾ ਪੁੱਤਰ ਹੈ ਗੁਰੂ ਪਿਆਰੇ ਉਸ ਨੂੰ ਉਸ ਵਕਤ ਸਜ਼ਾ ਹੋਣ ਵਾਲੀ ਸੀ, ਪਤਾ ਨਹੀਂ ਕੀ ਹੋਏਗਾ, ਸਹਾਰਾ ਹੈ ਇਸ ਦਾ। ਆ ਕੇ ਜਦੋਂ ਬੈਠੇ ਇਸੇ ਤਰ੍ਹਾਂ ਸਾਧ ਸੰਗਤ ਜੀ ਇਹਨੂੰ ਬੇਅੰਤ ਐਵੇਂ ਨਹੀਂ ਕਿਹਾ ਜਾਂਦਾ ਕਿ ਅੰਦਰ ਦੀਆਂ ਰਮਜਾਂ ਜਾਣਨ ਵਾਲਾ ਹੈ। ਉਸ ਵਕਤ ਜਦੋਂ ਹਿੱਟ ਮਾਰੀ ਸ਼ੋਟ ਮਾਰਿਆ ਇਹ ਜਿਹੜੀ ਬੌਲ ਹੈ ਆ ਕੇ ਇਸ ਬਜ਼ੁਰਗ ਦੇ ਕੋਲ ਡਿੱਗਦੀ ਹੈ ਜਿਹਨੂੰ ਖਿੱਦੋ ਕਿਹਾ ਜਾਂਦਾ। ਤੇ ਉਸ ਵਕਤ ਬੇਅੰਤ ਜੀ ਨੇ ਬਚਨ ਕੀਤਾ ਉਹ ਬਾਬਾ ਇਹ ਖਿੱਦੋ ਇੱਧਰ ਫੜਾ ਜਾ ਤੇਰਾ ਪੁੱਤਰ ਬਰੀ ਹੋ ਜਾਏਗਾ। ਗੁਰੂ ਦੀ ਐਸੀ ਕਿਰਪਾ ਬਰੀ ਹੋਇਆ। ਸੋ ਕਹਿਣ ਤੋਂ ਭਾਵ ਜੇ ਬੇਅੰਤ ਦੇ ਰੂਪ ਵਿੱਚ ਹਨ, ਬੇਅੰਤ ਜੀ ਦੇ ਰੂਪ ਵਿੱਚ ਉਸ ਵਕਤ ਵੀ ਬੜੀ ਸਾਰੇ ਕੌਤਕ ਵਰਤਾਏ। ਐਸਾ ਸਮਾਂ ਆਉਂਦਾ ਹੈ ਕਿ ਹਰੇਕ ਪਲ ਗੁਰੂ ਦੇ ਬਚਨ ਨੂੰ ਮੰਨਣ ਵਿੱਚ ਤਤਪਰ ਰਹਿੰਦੇ ਨੇ। ਇੱਕ ਵਾਰ ਦੀ ਗੱਲ ਜਦੋਂ ਕਿ ਜਲੰਧਰ ਤੋਂ ਦਿੱਲੀ ਨੂੰ ਜਾ ਰਹੇ ਸੀ, ਜਾਂਦੇ ਜਾਂਦੇ ਉਹ ਕੋਈ ਗੁਰੂ ਘਰ ਦਾ ਕੰਮ ਸੀ, ਉਸ ਕੰਮ ਨੂੰ ਕਰਨ ਵਾਸਤੇ ਜਾ ਰਹੇ ਸੀ। ਚਲਦੇ ਚਲਦੇ ਜਦੋਂ ਕੁਰੂਕਸ਼ੇਤਰ ਦੇ ਨੇੜੇ ਪਹੁੰਚਦੇ ਨੇ, ਮੈਂ ਗੱਲ ਕਰਦਾ ਆ ਕਿ ਹੁਕਮ ਮੰਨਣਾ ਵੀ ਉਸ ਵਕਤ ਬੇਅੰਤ ਜੀ ਦੇ ਰੂਪ ਵਿੱਚ ਇਹਨਾਂ ਨੇ ਦੱਸਿਆ ਕਿ ਹੁਕਮ ਮੰਨਣਾ ਕਿਹਨੂੰ ਕਹਿੰਦੇ ਨੇ। ਕੁਰੂਕਸ਼ੇਤਰ ਦੇ ਲਾਗੇ ਖੂਹੀ ਆਉਂਦੀ ਸੀ, ਉੱਥੇ ਇਸ਼ਨਾਨ ਕਰਨ ਲੱਗ ਪਏ। ਇੱਧਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੇ ਵੀ ਸ੍ਰੀ ਭੈਣੀ ਸਾਹਿਬ ਤੋਂ ਚਾਲੇ ਪਾਏ। ਚਲਦੇ ਚਲਦੇ ਅਖੀਰ ਸਮਾਂ ਬਣਿਆ ਤੇ ਉਸ ਜਗ੍ਹਾ ਦੇ ਉੱਤੇ ਮਿਲਾਪ ਹੋ ਗਿਆ, ਇਕੱਠੇ ਹੋ ਜਾਂਦੇ ਨੇ। ਤੇ ਸਤਿਗੁਰੂ ਜੀ ਨੇ ਪੁੱਛਿਆ ਵੀ ਇਸ ਵਕਤ ਕਿਧਰ, ਤੇ ਇਹਨਾਂ ਨੇ ਅੱਗੋ ਦੱਸਿਆ ਜੀ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਤੇ ਮੈਂ ਸੋਚਿਆ ਕਿ ਹੁਣ ਇਸ਼ਨਾਨ ਦਾ ਸਮਾਂ ਹੋ ਗਿਆ ਤੇ ਇਸ਼ਨਾਨ ਕੀਤਾ ਜਾਏ। ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਅਸਲ ਵਿੱਚ ਸਿੱਖ ਕੌਣ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਾਵੇ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਹੜਾ ਗੁਰੂ ਦਾ ਸਿੱਖ ਖਵਾਉਂਦਾ ਹੈ ਨਾ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ। ਤੇ ਫਿਰ ਉਸ ਵਕਤ ਦੱਸਿਆ ਉਹ ਅੰਮ੍ਰਿਤ ਦੇ ਸਰ ਵਿੱਚ ਅੰਮ੍ਰਿਤਸਰ ਚ ਇਸ਼ਨਾਨ ਕਰਦਾ। ਧਿਆਨ ਦੇਣਾ, ਠੀਕ ਹੈ ਪਵਿੱਤਰ ਸਰੋਵਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ, ਉਸ ਦਾ ਇਸ਼ਨਾਨ ਵੀ ਬੜਾ ਵੱਡਾ ਹੈ, ਬੜਾ ਫਲਦਾਇਕ ਹੈ। ਪਰ ਇੱਥੇ ਗੁਰੂ ਪਾਤਸ਼ਾਹ ਚੌਥੇ ਸ਼ਹਿਨਸ਼ਾਹ ਨੇ ਬਚਨ ਕੀਤਾ, ਉਹ ਅੰਮ੍ਰਿਤ ਦਾ ਸਰੋਵਰ ਕੀ ਹੈ, ਜਦੋਂ ਅੰਮ੍ਰਿਤ ਵੇਲੇ ਸਿੱਖ ਇਸ਼ਨਾਨ ਕਰਕੇ ਧਿਆਨ ਚ ਮਗਨ ਹੁੰਦਾ, ਆਪਣੇ ਪ੍ਰੀਤਮ ਦੀ ਯਾਦ ਚ ਜੁੜਦਾ ਹੈ, ਉਸ ਵਕਤ ਜੋ ਆਨੰਦ ਉਸ ਨੂੰ ਮਿਲਦਾ ਹੈ, ਉਸ ਵਕਤ ਦਾ ਜੋ ਸਮਾਂ ਹੈ ਉਸ ਨੂੰ ਅੰਮ੍ਰਿਤ ਦਾ ਸਮਾਂ ਕਿਹਾ ਹੈ। ਜਦੋਂ ਗੁਰੂ ਕਾ ਪਿਆਰਾ ਆਪਣੇ ਸਰੀਰ ਨੂੰ ਸਵੱਛ ਕਰਕੇ ਗੁਰੂ ਦੀ ਯਾਦ ਚ ਬੈਠਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਕਿਰਪਾ ਰੂਪੀ ਸਰੋਵਰ ਦੇ ਵਿੱਚ ਉਹ ਇਸ਼ਨਾਨ ਕਰਦਾ ਹੈ। ਸਤਿਗੁਰੂ ਜੀ ਬਚਨ ਕੀਤਾ ਕਿ ਇਸ ਤਰ੍ਹਾਂ ਕਰੋ ਕਿ ਤੁਸੀਂ ਮੇਰੇ ਨਾਲ ਹੀ ਗੱਡੀ ਵਿੱਚ ਬੈਠੋ। ਗੱਡੀ ਵਿੱਚ ਬੈਠਦੇ ਨੇ, ਦਿੱਲੀ ਪਹੁੰਚੇ। ਦਿੱਲੀ ਜਾ ਕੇ ਉਸ ਵਕਤ ਸਤਿਗੁਰੂ ਜੀ ਨੇ ਸੇਠ ਨੂੰ ਕਿਸੇ ਨੂੰ ਬਚਨ ਕੀਤਾ ਕਿ ਹੁਣੇ ਜਾ ਕੇ ਇੱਕ ਫੀਅਟ ਕਾਰ ਖਰੀਦ ਕੇ ਲਿਆਓ। ਉਸ ਸਮੇਂ ਦੇ ਵਿੱਚ ਇਹ ਜਿਹੜੀ ਕਾਰ ਹੈ ਉਸ 9000 ਪਲੱਸ ਦੀ ਇਹ ਉਸ ਵਕਤ ਖਰੀਦੀ ਗਈ। ਜਦੋਂ ਬੇਅੰਤ ਜੀ ਨੂੰ ਦਿੱਤੀ ਗਈ ਤੇ ਸਤਿਗੁਰੂ ਜੀ ਬਚਨ ਕੀਤਾ ਹੁਣ ਜਦੋਂ ਵੀ ਜਾਣਾ ਹੈ ਇਸ ਗੱਡੀ ਦੇ ਵਿੱਚ ਜਾਣਾ ਹੈ ਔਰ ਜਿੱਥੇ ਵੀ ਜਾਣਾ ਹੈ। ਮੈਂ ਗੱਲ ਕਰਨ ਲੱਗਾ ਹਾਂ ਕਿ ਕਿਵੇਂ ਬੇਅੰਤ ਜੀ ਨੇ ਇੱਕ ਇੱਕ ਪਲ ਸਤਿਗੁਰੂ ਦਾ ਹੁਕਮ ਮੰਨਿਆ। ਹੁਕਮ ਮੰਨਣ ਦੇ ਉਹ ਹੱਦਾਂ ਹੀ ਪਾਰ ਕਰ ਦਿੱਤੀਆਂ ਸਾਧ ਸੰਗਤ ਜੀ, ਜਿੱਥੇ ਤੱਕ ਸੋਚਿਆ ਵੀ ਨਹੀਂ ਜਾ ਸਕਦਾ। ਜਦੋਂ ਇਸ ਗੱਡੀ ਦੇ ਵਿੱਚ ਬੇਅੰਤ ਜੀ ਬੈਠੇ, ਅਖੀਰ ਉਸ ਵਕਤ ਦੇ ਸਮੇਂ ਨੂੰ ਜਿਵੇਂ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੇਵਕ ਸੰਤਰ ਛਪਾਲ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਗੱਡੀ ਨੂੰ ਬੜੀ ਤੇਜ਼ ਇਹਨਾਂ ਨੇ ਚਲਾਉਣਾ, ਉਹਨਾਂ ਨੂੰ ਵੀ ਅੱਗੋਂ ਪਤਾ ਲੱਗਿਆ ਹੋਏਗਾ ਏ। ਕਈਆਂ ਨੇ ਆ ਕੇ ਸ਼ਿਕਾਇਤ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੋਲ ਕਿ ਗਰੀਬ ਨਵਾਜ, ਇਹ ਬੇਅੰਤ ਜੀ ਜਿਹੜੇ ਨੇ ਗੱਡੀ ਬੜੀ ਤੇਜ਼ ਚਲਾਉਂਦੇ ਨੇ, ਇਹਨਾਂ ਨੂੰ ਕੋ ਬਿਲਕੁਲ ਹਿਸਾਬ ਨਾਲ ਚਲਾਉਣ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਬੁਲਾਇਆ ਤੇ ਕਿਹਾ ਇਸ ਤਰ੍ਹਾਂ ਹੈ ਕਾਕਾ ਕਿ ਗੱਡੀ ਇੰਨੀ ਤੇਜ਼ ਨਹੀਂ ਚਲਾਉਣੀ, ਹੌਲੀ ਤੋਂ ਹੌਲੀ ਚਲਾਉਣੀ ਹੈ। ਤੇ ਸਾਧ ਸੰਗਤ ਜੀ ਹੁਕਮ ਮੰਨਣਾ ਕੀ ਹੁੰਦਾ? ਫਿਰ ਕਹਿੰਦੇ ਨੇ ਕਈ ਹਜ਼ਾਰ ਕਿਲੋਮੀਟਰਾਂ ਤੱਕ ਦਾ ਸਫ਼ਰ ਸਿਰਫ 30 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਚਲਾਇਆ। ਉਹ ਕਿਉਂ? ਕਿ ਸਤਿਗੁਰੂ ਦਾ ਹੁਕਮ ਹੈ, ਸਿਰਫ ਹੁਕਮ ਮੰਨਣਾ ਹੈ। ਤੇ ਸਾਧ ਸੰਗਤ ਜੀ ਹੁਕਮ ਮੰਨਣਾ ਇੱਕ ਐਸੀ ਚੀਜ਼ ਹੈ, ਜਿਸ ਜਿਸ ਨੇ ਵੀ ਹੁਕਮ ਮੰਨਿਆ ਉਸ ਅਕਾਲ ਪੁਰਖ ਦਾ ਐਸੀ ਕਿਰਪਾ ਹੋਈ। ਹੁਕਮ ਮੰਨਣ ਦਾ ਮਤਲਬ ਹੈ ਕਿ ਉਸ ਨੂੰ ਪਹਿਲ ਦੇਣੀ ਜਿਸ ਨੂੰ ਅਕਾਲ ਪੁਰਖ ਕਿਹਾ ਜਾਂਦਾ ਹੈ। ਹੁਕਮ ਮੰਨਣ ਦਾ ਮਤਲਬ ਹੈ ਆਪਣੇ ਆਪ ਨੂੰ, ਆਪਣੇ ਅੰਦਰ ਦੇ ਹਉਮੈ ਨੂੰ, ਹੰਕਾਰ ਨੂੰ, ਆਪਣੀ ਮਤ ਨੂੰ ਛੱਡ ਦੇਣਾ। ਗੁਰ ਕੀ ਮਤ ਤੂੰ ਲੇਹ ਆਨੇ, ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੁਛ ਕਰਨਾ ਹੈ ਤੇਰੇ ਕਰਨ ਵਾਸਤੇ ਇੱਕ ਬੜਾ ਵਧੀਆ ਕੰਮ ਹੈ। ਅੱਗੋਂ ਉਹ ਗੁਰੂ ਕਾ ਪਿਆਰਾ ਪੁੱਛਦਾ ਦੱਸੋ ਜੀ ਉਹ ਕਿਹੜਾ ਕੰਮ ਹੈ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਕਰ ਆਪਣੀ ਮਤ ਨੂੰ ਛੱਡ ਤੇ ਗੁਰੂ ਦੀ ਮਤ ਨੂੰ ਅਖਤਿਆਰ ਕਰ ਲੈ। ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾਂ ਬੋਹ ਬੂਢੇ ਸਿਆਨੇ, ਡੂਬੇ ਸਿਆਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਮਤ ਹੈ ਉਹਦੇ ਹੁਕਮ ਚ ਰਹਿਣਾ, ਉਹਦੇ ਨਾਮ ਨੂੰ ਜਪਣਾ, ਤਪੱਸਿਆ ਕਰਨੀ। ਇਹ ਜੇ ਤੂੰ ਮੰਨੇਗਾ ਤੇ ਯਾਦ ਰੱਖੀ ਬੜੀ ਕਿਰਪਾ ਹੈ। ਜਿਸ ਜਿਸ ਨੇ ਆਪਣੀ ਮਤ ਵਰਤੀ ਗੁਰੂ ਪਿਆਰਿਓ, ਉਸ ਦਾ ਕੋਈ ਮੁੱਲ ਨਹੀਂ ਪਿਆ। ਇੱਕ ਜਗ੍ਹਾ ਫਿਰ ਗੁਰਬਾਣੀ ਚ ਪਾਠ ਹੁੰਦਾ ਹੈ ਕਿ ਜਦੋਂ ਤੱਕ ਤੇ ਮੈਂ ਸਾਂ ਉਦੋਂ ਮੇਰੇ ਨੇੜੇ ਅਕਾਲ ਪੁਰਖ ਤੂੰ ਨਾ ਆਇਆ, ਤੇ ਜਦੋਂ ਤੂੰ ਮੇਰੇ ਨੇੜੇ ਆ ਗਿਆ ਉਸ ਵਕਤ ਐਸੀ ਬਖਸ਼ਿਸ਼ ਕਿਰਪਾ ਹੋਈ। ਕੈਸੀ ਕਿਰਪਾ ਹੋਈ? ਕਹਿੰਦੇ ਹਨ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਜਬ ਬੁਲਦ ਹੋਤੀ ਤਬ ਬਲ ਕੈਸਾ, ਅਬ ਬੁਧ ਬਲ ਨਾ ਖਟਾਈ, ਅਬ ਹਮ ਤੁਮ ਏਕ ਪਏ ਹੈ, ਏਕੈ ਦੇਖਤ ਮਨ ਪਤਿਆਹੀ, ਕਹਿ ਕਬੀਰ ਬੁਧ ਹਰ ਲਈ ਮੇਰੀ, ਬੁਧ ਬਦਲੀ ਸਿੱਧ ਪਾਈ। ਕਬੀਰ ਦੱਸ ਰਹੇ ਨੇ ਕਿ ਜਦੋਂ ਤੱਕ ਤੇ ਮੈਂ ਸਾਂ ਉਦੋਂ ਤੱਕ ਤੂੰ ਨਾ ਨੇੜੇ ਆਇਆ, ਪਰ ਐਸੀ ਬਖਸ਼ਿਸ਼ ਕਿਰਪਾ ਹੋਈ ਅਬ ਤੂੰ ਹੀ ਮੈਂ ਨਾਹੀ, ਜਦੋਂ ਮੇਰੇ ਸ਼ਹਿਨਸ਼ਾਹ ਤੂੰ ਮੇਰੇ ਵਿੱਚ ਵਿਰਾਜਮਾਨ ਹੋਇਆ, ਉਸ ਵਕਤ ਮੈਂ ਖਤਮ ਹੋਇਆ ਤੇ ਮੈਂ ਤੂੰ ਹੀ ਬਣ ਗਿਆ, ਮਗਰ ਬਚਿਆ ਹੀ ਤੂੰ। ਅਬ ਹਮ ਤੁਮ ਏਕ ਭਏ ਹੈ ਇੱਕੈ ਦੇਖਤ ਮਨਪਤੀ ਆਹੀ ਪਾਤਸ਼ਾਹ, ਹੁਣ ਮੈਂ ਤੇ ਤੂੰ ਇੱਕ ਹੋ ਗਏ ਆ, ਤੈਨੂੰ ਵੇਖ ਕੇ ਮਨ ਖੁਸ਼ ਹੁੰਦਾ। ਤੇ ਕਬੀਰ ਕਹਿੰਦੇ ਨੇ ਅਸਲ ਘਟਨਾ ਇੱਥੇ ਇਹ ਘਟ ਗਈ, ਕਹ ਕਬੀਰ ਬੁੱਧ ਹਰ ਲਈ ਮੇਰੀ। ਕਬੀਰ ਕਹਿੰਦੇ ਨੇ ਜੋ ਮੇਰੀ ਬੁੱਧੀ ਸੀ, ਮੇਰੀ ਸੋਚ ਸੀ, ਮੇਰਾ ਆਪਣਾਪਨ ਸੀ, ਅੱਜ ਗੁਰੂ ਨੇ ਮੇਰੇ ਕੋਲੋਂ ਖੋਹ ਲਿਆ। ਤੇ ਕਿਸੇ ਨੇ ਪੁੱਛਿਆ ਕਬੀਰ ਗੁਰੂ ਨੇ ਜਦੋਂ ਤੇਰਾ ਆਪਣਾਪਨ ਖੋਹ ਲਿਆ ਤੇ ਦਿੱਤਾ ਵੀ ਕੁਛ ਕਿ ਇਸ ਤਰ੍ਹਾਂ ਹੀ ਸਰ ਗਿਆ? ਕਬੀਰ ਕਹਿੰਦੇ ਨੇ ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧੀ ਪਾਈ, ਜਦੋਂ ਬੁੱਧੀ ਉਸਨੇ ਲੈ ਲਈ ਮੇਰੀ ਸੋਚ ਹੀ ਉਸਦੀ ਹੋ ਗਈ, ਤੇ ਇੱਥੇ ਆ ਕੇ ਸਿੱਧੀ ਦੀ ਪ੍ਰਾਪਤ ਹੋਈ, ਪ੍ਰਾਪਤੀ ਐਸੀ ਹੋਈ ਕਿ ਮੈਂ ਰਾਮ ਬਣ ਗਿਆ, ਮੈਂ ਉਹਦਾ ਰੂਪ ਹੋ ਗਿਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬੇਅੰਤ ਜੀ ਦੇ ਰੂਪ ਚ ਵਾਰ ਵਾਰ ਹਰੇਕ ਹੁਕਮ ਮੰਨਦੇ ਜਾ ਰਹੇ ਨੇ, ਮੰਨਦੇ ਜਾ ਰਹੇ ਨੇ, ਉਸ ਪਾਸੇ ਨੂੰ ਆ ਰਹੇ ਨੇ ਜਿਹੜਾ ਪਾਸਾ ਇੱਕ ਦਿਨ ਸਾਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਵਾਏਗਾ। ਅੱਸੂ ਦਾ ਮੇਲਾ ਹੈ ਉਸ ਵਕਤ, ਉਹਨਾਂ ਦਿਨਾਂ ਦੇ ਵਿੱਚ ਕਵੀ ਨੇ, ਕਹਾਣੀਕਾਰ ਨੇ, ਸਾਖੀਕਾਰ ਨੇ ਇਸ ਦਾ ਸਨ ਨਿਯੁਕਤ ਨਹੀਂ ਕੀਤਾ, ਦੱਸਿਆ ਨਹੀਂ। ਉਹ ਕਹਿੰਦੇ ਨੇ ਕਿ ਉਸ ਸਮੇਂ ਦੇ ਵਿੱਚ 14-15 ਦਿਨ ਲਗਾਤਾਰ ਮੀਂਹ ਦੀ ਵਰਖਾ ਹੋਈ, ਬੜਾ ਭਾਰੀ ਮੀਂਹ ਪਿਆ। ਜਦੋਂ ਉਸ ਸਮੇਂ ਦੇ ਵਿੱਚ ਕੀ ਹੈ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੰਦਰ ਦੇਵਤਾ ਜਿਹੜਾ ਹੈ ਸ਼ਾਇਦ ਉਸ ਪਰਮਾਤਮਾ ਦੇ ਨਾਲ ਰਲ ਕੇ ਇਹਨਾਂ ਦੀ ਪ੍ਰੀਖਿਆ ਲੈਂਦਾ ਹੋਵੇ ਕਿ ਇਹ ਜਿਹੜੇ ਸਿੱਖ ਨੇ ਡੋਲਦੇ ਨੇ ਕਿ ਇਸ ਦੇ ਹੁਕਮ ਚ ਰਹਿੰਦੇ ਨੇ ਅਕਾਲ ਪੁਰਖ ਦੇ। ਹਰ ਰੋਜ਼ ਮੀਂਹ ਆਉਣਾ ਪੈਣਾ, ਮੀਂਹ ਦੇ ਵਿੱਚ ਹੀ ਬੜੇ ਐਸੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਆ ਕੇ ਨਾਮ ਸਿਮਰਨ ਕਰਨਾ। ਸੋ ਇੱਕ ਦਿਨ ਐਸਾ ਹੋਇਆ ਮੀਂਹ ਬੜਾ ਜ਼ੋਰ ਨਾਲ ਪੈ ਰਿਹਾ ਹੈ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਦੇ ਡੇਰੇ ਵੇਖਦੇ ਪਏ ਨੇ ਤੇ ਤੁਰੰਤ ਉੱਤੇ ਬੇਅੰਤ ਜੀ ਹਾਜ਼ਰ ਹੋ ਗਏ। ਸਤਿਗੁਰੂ ਜੀ ਬਚਨ ਕੀਤਾ, ਹਾਂ ਕਾਕਾ ਸਾਰਿਆਂ ਦੇ ਡੇਰੇ ਲਵਾਏ, ਸਾਰਿਆਂ ਦੇ ਡੇਰੇ ਲੱਗ ਗਏ ਨੇ। ਤੇ ਗਰੀਬ ਨਵਾਜ ਜੀ ਦੇ ਇਹ ਬਚਨ ਨੂੰ ਸੁਣ ਕੇ ਬੇਅੰਤ ਜੀ ਕਿਹਾ, ਸਾਰਿਆਂ ਦੇ ਡੇਰੇ ਤੇ ਪਾਤਸ਼ਾਹ ਜੀ ਉਹ ਲੱਗ ਗਏ ਨੇ, ਪਰ ਦੋ ਸਿੱਖ ਹੁਣੇ ਆਏ ਨੇ, ਉਹਨਾਂ ਦੇ ਡੇਰੇ ਦਾ ਇੰਤਜ਼ਾਮ ਨਹੀਂ ਹੁੰਦਾ ਪਿਆ। ਜਦੋਂ ਗੁਰੂ ਸਵਾਰੇ ਹੋ, ਆਪਣਾ ਆਪ ਤਿਆਗ ਕੇ ਗੁਰੂ ਨੂੰ ਦੇ ਦਿੱਤਾ ਜਾਵੇ। ਕਬੀਰ ਕਹਿੰਦੇ ਨੇ ਮੈਂ ਰੱਬ ਨੂੰ ਮੁੱਲ ਲੈ ਲਿਆ, ਰੱਬ ਮੇਰੀ ਪ੍ਰਾਪਰਟੀ ਬਣ ਗਈ, ਮੇਰੀ ਹੀ ਜਾਇਦਾਦ ਹੈ। ਕਿਸੇ ਨੇ ਕਿਹਾ ਉਹ ਕਬੀਰ ਕੀ ਗੱਲਾਂ ਕਰਦੇ ਹੋ, ਰੱਬ ਨੂੰ ਵੀ ਕੋਈ ਖਰੀਦ ਸਕਦਾ? ਕਬੀਰ ਕਹਿੰਦੇ ਨੇ ਮੈਂ ਖਰੀਦਿਆ। ਸਾਰੇ ਕਹਿੰਦੇ ਨੇ ਪਤਾ ਨੀ ਕਬੀਰ ਕੀ ਹੋ ਗਿਆ, ਕਿਵੇਂ ਜੀਆਂ ਗੱਲਾਂ ਕਰਦਾ। ਕਬੀਰ ਕਹਿੰਦੇ ਨੇ ਯਾਦ ਰੱਖਣਾ, ਜੇ ਰੱਬ ਖਰੀਦਣਾ ਹੈ ਖਰੀਦ ਸਕਦੇ ਹੋ, ਪਰ ਇਸ ਨੂੰ ਕੋਈ ਸਪੈਸ਼ਲ ਚੀਜ਼ ਦੇਣੀ ਪੈਂਦੀ ਹੈ। ਪੁੱਛਿਆ ਉਹ ਕੀ ਹੈ, ਕਬੀਰ ਕਹਿੰਦੇ ਨੇ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਕਹਿੰਦੇ ਨੇ ਮੈਂ ਆਪਣਾ ਮਨ ਰਾਮ ਨੂੰ ਦਿੱਤਾ। ਉਹ ਵਾਹ ਓਏ, ਐਸਾ ਰਾਮ ਐਸਾ ਪ੍ਰੇਮ ਇਸ ਦਾ ਕਿ ਰਾਮ ਕਹਿੰਦਾ ਮੈਂ ਤੇਰਾ ਅੱਜ ਤੋਂ ਬਾਅਦ। ਫਿਰ ਉਹ ਰਾਮ ਹੁਕਮ ਮੰਨਦਾ ਸਾਰੇ ਕੁਝ, ਮੇਰਾ ਕਹਿਣ ਤੋਂ ਭਾਵ ਜਦੋਂ ਆਪਣੱਤ ਹੀ ਉਸ ਨੂੰ ਦੇ ਦਿੱਤੀ ਜਾਵੇ, ਆਪਣਾ ਆਪ ਪਰਮੇਸ਼ਵਰ ਨੂੰ ਦੇ ਦਿੱਤਾ ਜਾਏ, ਫਿਰ ਪਰਮੇਸ਼ਵਰ ਹੱਕ ਨਹੀਂ ਰੱਖਦਾ, ਕਿਰਪਾ ਕਰਦਾ ਹੈ। ਬੇਅੰਤ ਜੀ ਨੇ ਜਦੋਂ ਕਿਹਾ ਜੀ ਦੋ ਜਾਣੇ ਰਹਿ ਗਏ ਨੇ ਜਿਨ੍ਹਾਂ ਦਾ ਡੇਰਾ ਨਹੀਂ ਲੱਗਿਆ, ਇੰਤਜ਼ਾਮ ਨਹੀਂ ਹੁੰਦਾ ਪਿਆ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਕਾਕਾ ਜਿਸ ਜਗ੍ਹਾ ਤੇ ਤੂੰ ਆਰਾਮ ਕਰਦਾ ਆ ਉੱਥੇ ਇਹਨਾਂ ਦਾ ਡੇਰਾ ਲਵਾ ਦੇ, ਉੱਥੇ ਆਰਾਮ ਕਰ ਲੈਣ। ਤੇ ਸਾਧ ਸੰਗਤ, ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੇ ਕਿ ਉਹ ਬੇਅੰਤ ਜੀ ਦੇ ਰੂਪ ਵਿੱਚ ਫਿਰ ਕਹਿੰਦੇ ਨੇ ਆਪਣੇ ਉਸ ਜਗ੍ਹਾ ਦੇ ਉੱਤੇ ਡੇਰਾ ਲਵਾਇਆ, ਤੇ ਆਪ ਕਵੀ ਕਹਿੰਦੇ ਨੇ, ਕਹਾਣੀਕਾਰ ਕਹਿੰਦੇ ਨੇ, ਪਤਾ ਨੀ ਸਾਰੀ ਰਾਤ ਕਿੱਥੇ ਆਪ ਕੱਟੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਸਾਧ ਸੰਗਤ ਜੀ, ਐਸੇ ਅਕਾਲ ਪੁਰਖ ਪਾਤਸ਼ਾਹ ਦੀ ਕਿਰਪਾ ਕਿ ਬੇਅੰਤ ਜੀ ਇਸ ਤਰ੍ਹਾਂ ਸਤਿਗੁਰੂ ਦੇ ਹੁਕਮ ਨੂੰ ਮੰਨਦੇ ਮੰਨਦੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਐਸੇ ਇੱਕਮਿੱਕ ਹੋਏ ਪਏ ਸੀ ਜਿਵੇਂ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਆ ਮੁਝ ਮੇ ਰਹਾ ਨਾ ਹੂੰ ਜਬ ਆਪਾਂ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਕਹਿੰਦੇ ਨੇ ਜਿਵੇਂ ਮੈਂ ਤੂੰ 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 ਦੀ ਰੱਟ ਲਾਈ ਮੈਨੂੰ ਆਪਣਾ ਆਪ ਹੀ ਭੁੱਲ ਗਿਆ ਤੇ ਇੱਕ ਦਿਨ ਐਸਾ ਆਇਆ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਮੈਂ ਤੂੰ ਤੂੰ ਕਰਦਾ ਪਿਆ ਸੀ ਉਹਨੂੰ ਮੈਨੂੰ ਆਪਣਾ ਰੂਪ ਬਣਾ ਲਿਆ ਮੈਂ ਤੂੰ ਦਾ ਰੂਪ ਬਣ ਗਿਆ ਭਾਵ ਮੈਂ ਅਕਾਲ ਪੁਰਖ ਦਾ ਰੂਪ ਬਣ ਗਿਆ ਮੈਂ ਰੱਬ ਬਣ ਗਿਆ। ਜਦੋਂ ਬੇਅੰਤ ਜੀ ਹੁਕਮ ਮੰਨਦੇ ਜਾ ਰਹੇ ਨੇ ਇੱਕ ਐਸਾ ਸਮਾਂ ਆਇਆ ਸਾਧ ਸੰਗਤ ਜੀ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜੇ ਜੀਵਨ ਨਗਰ ਇਲਾਕੇ ਵੱਲ ਗਏ ਤੇ ਉੱਥੇ ਵੀ ਇਹ ਬਚਨ ਕੀਤਾ ਅੱਜ ਤੋਂ ਬਾਅਦ ਵੱਡੇ ਕਾਕੇ ਦਾ ਭਾਵ ਬੇਅੰਤ ਜੀ ਦਾ ਭਾਵ ਸਤਿਗੁਰੂ ਜਗਜੀਤ ਸਿੰਘ ਜੀ ਦਾ ਹੁਕਮ ਸਾਰਿਆਂ ਨੇ ਮੰਨਣਾ ਜਿਸਨੇ ਉਸ ਦਾ ਹੁਕਮ ਮੰਨਣਾ ਹੈ ਉਹ ਉੱਥੇ ਰਵੇ ਜਿਹਨੇ ਨਹੀਂ ਮੰਨਣਾ ਉਹ ਇੱਥੋਂ ਚਲਾ ਜਾਵੇ ਭਾਵ ਇਸ ਤਰ੍ਹਾਂ ਦੇ ਹਿੰਟ ਮਿਲਣੇ ਸ਼ੁਰੂ ਹੋ ਗਏ। ਜਿਵੇਂ ਕਬੀਰ ਕਹਿੰਦੇ ਨੇ ਮੈਂ ਔਰ ਤੂੰ ਚ ਭੇਤ ਨਾ ਰਿਹਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਬੇਅੰਤ ਜੀ ਵਿੱਚ ਵੀ ਭੇਤ ਜਿਹੜੇ ਨੇ ਉਹ ਸਮਾਪਤ ਹੋ ਚੁੱਕੇ ਸੀ। ਹੁਣ ਜਿਸ ਤਰ੍ਹਾਂ ਰਾਤ ਗਹਿਰੀ ਰਾਤ ਹੋਵੇ ਉਸ ਤੋਂ ਬਾਅਦ ਸਾਧ ਸੰਗਤ ਜੀ ਹੌਲੀ ਹੌਲੀ ਸੂਰਜ ਚੜ੍ਹਦਾ ਹੁੰਦਾ ਹੈ ਤੇ ਪ੍ਰਭਾਤ ਆਉਣੀ ਸ਼ੁਰੂ ਹੁੰਦੀ ਹੈ। ਹਲਕਾ ਹਲਕਾ ਸੂਰਜ ਚੜ੍ਹਨ ਦੇ ਨਾਲ ਹੌਲੀ ਹੌਲੀ ਰਾਤ ਦੂਰ ਜਾਂਦੀ ਹੈ ਦਿਨ ਆਉਣਾ ਸ਼ੁਰੂ ਹੁੰਦਾ ਹੈ। ਸਮਾਂ ਐਸਾ ਹੀ ਆ ਰਿਹਾ ਸੀ ਜਦੋਂ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਸ ਅਸਾਰ ਮਾਤ ਲੋਕ ਤੋਂ ਚਲੇ ਜਾਂਦੇ ਨੇ ਜੋਤੀ ਜੋਤ ਸਮਾ ਜਾਂਦੇ ਨੇ। ਉਸ ਸਮੇਂ ਇੱਕ ਐਸਾ ਸੂਰਜ ਚੜ੍ਹਿਆ ਇੱਕ ਐਸਾ ਸੂਰਜ ਆਇਆ ਤੇ ਜਿਸ ਨੇ ਆਪਣੀ ਕਿਰਨਾਂ ਦੇ ਨਾਲ ਸਾਰੇ ਜਗਤ ਨੂੰ ਰੁਸ਼ਨਾਇਆ ਉਹ ਬਖਸ਼ਿਸ਼ ਕਿਰਪਾ ਹੋਈ। ਸਾਧ ਸੰਗਤ ਜੀਓ ਮੈਂ ਅਰਜ਼ ਕਰਾਂ ਕਿ ਜਦੋਂ ਦਸਤਾਰਬੰਦੀ ਹੁੰਦੀ ਇਹਨਾਂ ਦੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਉਹ ਸਮਾਂ ਐਸਾ ਸੀ ਜਦੋਂ ਕਿ ਭਾਈ ਵਜ਼ੀਰ ਸਿੰਘ ਜੀ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰੀ ਸੇਵਕ ਸਨ ਉਹਨਾਂ ਦੀ ਜ਼ੁਬਾਨੀ ਆ ਉਹ ਦੱਸਦੇ ਨੇ ਕਿ 1 ਲੱਖ ਦੀ ਗਿਣਤੀ ਦੇ ਵਿੱਚ ਇਕੱਠ ਸੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਦਸਤਾਰਬੰਦੀ ਸੀ। ਐਸੀ ਕਿਰਪਾ ਫਿਰ ਉਸ ਤੋਂ ਬਾਅਦ ਕਈ ਹੋਰ ਐਸੇ ਸੀ ਜਿਨ੍ਹਾਂ ਦਾ ਇਹ ਕਹਿਣਾ ਸੀ। ਇੱਕ ਨੇ ਬੋਲਿਆ ਕਿ ਹੁਣ ਜੋ ਨਵਾਂ ਗੁਰੂ ਹੈ ਇਸ ਦੇ ਉੱਪਰ ਬੜੀ ਵੱਡੀ ਜ਼ਿੰਮੇਵਾਰੀਆਂ ਨੇ ਕਿਉਂਕਿ ਇਹ ਸਮਾਂ ਐਸਾ ਖਤਰਨਾਕ ਸਮਾਂ ਹੈ। ਦੁਬਾਰਾ ਅਰਜ਼ ਕਰਾਂ ਉਸਨੇ ਕਿਹਾ ਇਹ ਖਤਰਨਾਕ ਸਮਾਂ ਹੈ ਜਿਸ ਦੇ ਵਿੱਚ ਕਈ ਕਈ ਲੋਕਾਂ ਦੀ ਮਤ ਬਣੀ ਪਈ ਹੈ ਕਿਉਂਕਿ ਉਸ ਵਕਤ ਕਈਆਂ ਨੇ ਇਹ ਕਿਹਾ ਕੋਈ ਨੀ ਵੇਖਦੇ ਹਾਂ ਗੁਰਗੱਦੀ ਤੇ ਬੈਠੇ ਤੇ ਸੀ ਅਗਲੀ ਗੱਲ ਫਿਰ ਇਸ ਨਾਲ ਕਰਾਂਗੇ। ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਕਿ ਦੇਹਧਾਰੀ ਗੁਰੂ ਹੈ ਸਮਾਂ ਆਉਣ ਦੇ ਉੱਤੇ ਐਸਾ ਕੁਝ ਹੋਵੇ ਕਿ ਇਸ ਦੇਹਧਾਰੀ ਗੁਰੂ ਦਾ ਸੀਸ ਲਿਆਂਦਾ ਜਾਏ। ਮਾਫ ਕਰਨਾ ਸਮਾਂ ਪੈਣ ਤੇ ਉਹ ਲੋਕ ਹੀ ਫਿਰ ਇਸ ਸਤਿਗੁਰੂ ਦੇ ਚਰਨਾਂ ਚ ਝੁੱਕ ਕੇ ਇਸ ਨੂੰ ਬੇਅੰਤ ਨੂੰ ਜਾਣਿਆ ਕਿ ਵਾਕਈ ਅਕਾਲ ਪੁਰਖ ਹੈ। ਫਿਰ ਉਸ ਤੋਂ ਬਾਅਦ ਕਿਸੇ ਵਿਦਵਾਨ ਦਾ ਹੋਰ ਕਥਨ ਸੀ ਉਹ ਕਹਿਣ ਲੱਗਾ ਖਤਰੇ ਦੀ ਤੇ ਗੱਲ ਕੋਈ ਨਹੀਂ ਕੁਝ ਕੁ ਐਸੇ ਸਿੱਖ ਨੇ ਜੋ ਥਿੜਕ ਗਏ ਨੇ ਜੋ ਆਪਣੇ ਰਾਹ ਤੋਂ ਭੁੱਲ ਗਏ ਨੇ ਕੋਈ ਗੱਲ ਨਹੀਂ ਇਹ ਜੋ ਨਵਾਂ ਸੂਰਜ ਚੜ੍ਹਿਆ ਹੈ ਇਹ ਜੋ ਨਵਾਂ ਗੁਰੂ ਹੈ ਇਹ ਆਪੇ ਹੀ ਸਮਾਂ ਪੈਣ ਦੇ ਉੱਤੇ ਇਹ ਸਾਰਿਆਂ ਨੂੰ ਸੰਭਾਲ ਲਏਗਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਜਦੋਂ ਇਸ ਨੌਜਵਾਨ ਬੇਅੰਤ ਜੀ ਨੇ ਆਉਣਾ ਕੀਤਾ ਵਾਕਈ ਇੱਕ ਐਸੇ ਸੂਰਜ ਦਾ ਚੜ੍ਹਨਾ ਹੋਇਆ ਸਾਧ ਸੰਗਤ ਜੀ ਜਿਵੇਂ ਸਾਰੀ ਰਾਤ ਹਨੇਰੀ ਠੁੱਡੀਆਂ ਭਰੀ ਹੁੰਦੀ ਹੈ ਉਹ ਰਾਤ ਹਨੇਰੀ ਇਸ ਤਰ੍ਹਾਂ ਦੀ ਹੁੰਦੀ ਭਟਕਾ ਵਾਲੀ ਹੈ ਜਿਵੇਂ ਗੁਰੂ ਨਾਨਕ ਸਾਹਿਬਾਂ ਬਾਰੇ ਇੱਕ ਜ਼ਿਕਰ ਆਉਂਦਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਐਸੀ ਧੁੰਦ ਇੱਕ ਐਸਾ ਗੁਬਾਰ ਛਾਇਆ ਪਿਆ ਸੀ ਕਿ ਉਸ ਵਕਤ ਵੀ ਇੱਕ ਸੂਰਜ ਚੜ੍ਹਿਆ ਸੀ ਜਿਹਨੂੰ ਗੁਰੂ ਨਾਨਕ ਦਾ ਨਾਮ ਦਿੱਤਾ ਜਾਂਦਾ ਹੈ ਜਿਸ ਨੂੰ ਗੁਰੂ ਨਾਨਕ ਕਹਿਆ ਜਾਂਦਾ ਹੈ। ਜਦੋਂ ਉਹ ਸੂਰਜ ਆਇਆ ਤੇ ਸਾਧ ਸੰਗਤ ਸਾਰੇ ਪਾਸੇ ਹਨੇਰ ਸਾਰੇ ਪਾਸੇ ਧੁੰਦੂ ਕਾਰ ਮਿਟ ਗਿਆ ਕੁਫਰ ਤੋਲਣ ਵਾਲਿਆਂ ਦੇ ਅੰਦਰੋਂ ਕੁਫਰ ਮਿਟ ਜਾਂਦਾ ਹੈ। ਸਾਧ ਸੰਗਤ ਜੀ ਜਿਹੜੇ ਲੋਕ ਪਾਪੀ ਅਪਰਾਧੀ ਨੇ ਉਹਨਾਂ ਦੇ ਅੰਦਰੋਂ ਪਾਪ ਦੂਰ ਹੋ ਜਾਂਦੇ ਨੇ। ਇੱਥੇ ਤੱਕ ਹੋਇਆ ਜਿਵੇਂ ਕਿ ਬਾਲਮ ਜੀ ਕਹਿੰਦੇ ਨੇ ਉਸ ਗੁਰੂ ਨਾਨਕ ਦਾ ਜਿਹਨੇ ਜਿਹਨੇ ਦਰਸ਼ਨ ਕੀਤਾ ਸੀ ਉਹਨਾਂ ਨੇ ਆਪਣੀ ਅੱਖਾਂ ਨੂੰ ਸਫਲ ਕੀਤਾ ਤੇ ਬਾਲਮ ਜੀ ਬੜਾ ਵਧੀਆ ਕਹਿੰਦੇ ਨੇ ਕਰਨ ਰੱਬ ਦਾ ਦੀਦਾਰ ਸਮਝਦਾਰ ਅੱਖੀਆਂ ਓ ਬਦ ਬਖਤ ਰਹਿੰਦੀਆਂ ਨੇ ਬਦ ਕਰ ਅੱਖੀਆਂ ਕਰਨ ਰੱਬ ਦਾ ਦੀਦਾਰ ਸਮਝਦਾਰ ਅੱਖੀਆਂ ਜਦੋਂ ਭਿਲਣੀ ਦੀ ਅੱਖ ਰਾਮ ਨੂੰ ਤਕਾਲਿਆ ਜੂਠੇ ਬੇਰ ਖਵਾ ਕੇ ਰਾਮ ਸੀਰ ਜਾਲਿਆ ਹੋ ਪੰਪਾ ਸਰ ਵਿੱਚ ਰੋਈਆਂ ਸੀ ਬੇਸ਼ੁਮਾਰ ਅੱਖੀਆਂ ਕਰਨ ਰੱਬ ਦਾ ਦੀਦਾਰ ਸਮਝਦਾਰ ਅੱਖੀਆਂ। ਇੱਥੇ ਬਾਲਮ ਜੀ ਉਸ ਗੁਰੂ ਨਾਨਕ ਵਾਸਤੇ ਦੱਸਦੇ ਨੇ ਜੋ ਉਸ ਵਕਤ ਇੱਕ ਸੂਰਜ ਚੜਿਆ ਸੀ, ਉਹ ਲੈਣੇ ਨਾਨਕ ਦੀ ਅੱਖ ਵਿੱਚੋਂ ਰੱਬ ਪਾਲਿਆ ਬਾਹੀ ਖੋਲ ਗੁਰੂ ਨਾਨਕ ਨੇ ਜਿਗਲ ਲਾ ਲਿਆ। ਸ਼੍ਰੀ ਚੰਦ ਦੀਆਂ ਰੋਈਆਂ ਯਾਰੋ ਯਾਰ ਅੱਖੀਆਂ ਕਰਨ ਰੱਬ ਦਾ ਦੀਦਾਰ ਸਮਝਦਾਰ ਅੱਖੀਆਂ। ਸੱਜਣ ਠੱਗ ਛੱਡ ਠੱਗੀਆਂ ਜੀ ਫਕੀਰ ਹੋ ਗਿਆ। ਜਦੋਂ ਇਸ ਸੱਜਣ ਠੱਗ ਨੇ, ਕਿਉਂਕਿ ਗੁਰੂ ਸਵਾਰਿਓ ਐਸਾ ਗੁਰੂ ਨਾਨਕ ਆਇਆ ਕਿ ਠੱਗਾਂ ਦੇ ਮਨਾਂ ਚੋਂ ਠੱਗੀਆਂ ਕੱਢ ਦਿੱਤੀਆਂ, ਤੇ ਬਾਲਮ ਜੀ ਕਹਿੰਦੇ ਨੇ ਸੱਜਣ ਠੱਗ ਛੱਡ ਠੱਗੀਆਂ ਜੀ ਫਕੀਰ ਹੋ ਗਿਆ। ਉਹਦੀ ਅੱਖੀਆਂ ਨੇ ਆਖਿਆ ਅਖੀਰ ਹੋ ਗਿਆ, ਹੋ ਗੁਰੂ ਨਾਨਕ ਦਾ ਕੀਤਾ ਜਾਂ ਦੀਦਾਰ ਅੱਖੀਆਂ ਕਰਨ ਰੱਬ ਦਾ ਦੀਦਾਰ ਸਮਝਦਾਰ ਅੱਖੀਆਂ। ਸੱਜਣ ਠੱਗ ਨੇ ਵੀ ਜਦੋਂ ਉਸ ਰਹਿਬਰ ਦਾ ਦੀਦਾਰ ਕੀਤਾ ਐਸਾ ਸਤਿਗੁਰੂ ਕਿ ਉਹ ਠੱਗੀਆਂ ਛੱਡ ਕੇ ਸੱਜਣ ਜਿਹੜਾ ਉਹ ਵਾਕਈ ਸੱਜਣ ਬਣ ਗਿਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮੈਂ ਗੱਲ ਕਰਾਂ, ਐਸਾ ਪਰਉਪਕਾਰੀ ਗੁਰੂ ਪੂਰੀ ਉਮਰ ਦੇ ਵਿੱਚ ਪੂਰੇ ਸਮੇਂ ਦੇ ਵਿੱਚ ਇੱਕ ਇੱਕ ਪਲ ਕਿਤੇ ਪਰਉਪਕਾਰ ਕੀਤਾ, ਕਿਤੇ ਐਸੀ ਬਖਸ਼ਿਸ਼ ਕੀਤੀ, ਕਿਤੇ ਸਿੱਖਿਆ ਦਿੱਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਹ ਫਿਟਕਾਰੇ ਹੋਏ ਬੰਦੇ ਜਿਨ੍ਹਾਂ ਨੇ ਇਹ ਗੱਲਾਂ ਕਦੀ ਉਹ ਕਹਿੰਦੇ ਸੀ ਕਿ ਸਤਿਗੁਰੂ ਤੂੰ ਰੱਬ ਹੈ, ਸਾਡਾ ਸਭ ਕੁਛ ਹੈ। ਪਰ ਇੱਕ ਸਮਾਂ ਆਇਆ ਉਹਨਾਂ ਨੇ ਕੇਸ ਕਰਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ। ਇੱਕ ਲੰਬੀ ਕਹਾਣੀ ਹੈ ਕਿਵੇਂ ਉਹਨਾਂ ਨੂੰ ਪਾਕਿਸਤਾਨ ਚੋਂ ਲਿਆ ਕੇ ਉੱਜੜਿਆਂ ਨੂੰ ਵਸਾਇਆ, ਪਰ ਸਮਾਂ ਪੈਣ ਤੇ ਕਹਿਣ ਲੱਗੇ ਇਹਨੇ ਸਾਡੇ ਨਾਲ ਧਰੋਹ ਕੀਤਾ, ਜ਼ਮੀਨ ਦੀ ਵੰਡ ਨਹੀਂ ਸਹੀ ਕੀਤੀ, ਕਈ ਕੁਛ ਕਰਕੇ ਕੇਸ ਕਰ ਦਿੱਤੇ। ਮੈਂ ਗੱਲ ਕਰਾਂ ਉਸ ਤੋਂ ਬਾਅਦ ਸਤਿਗੁਰੂ ਜੀ ਨੂੰ ਇੱਥੇ ਤੱਕ ਕਿ ਸੰਮਣ ਆਏ ਕਿ ਤੁਹਾਨੂੰ ਇਸ ਸਰਕਾਰ ਦੇ ਸਾਹਮਣੇ ਆਉਣਾ ਪੈਣਾ, ਕਚਹਿਰੀ ਚ ਹਾਜ਼ਰ ਹੋਣਾ ਪੈਣਾ। ਗੁਰੂ ਪ੍ਰਤਾਪ ਜੀ ਬਚਨ ਕੀਤਾ ਮੈਂ ਝੂਠੀ ਸਰਕਾਰ ਦੇ ਮੱਥੇ ਨਹੀਂ ਲੱਗਣਾ। ਗੱਲ ਕਰਾਂ ਕਿ ਜਿਹੜੇ ਲੋਕਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਨੂੰ ਕਿਹਾ ਝੂਠਾ ਹੈ, ਸਾਧ ਸੰਗਤ ਜੀ ਐਸਾ ਸਮਾਂ ਬਣਿਆ ਕਿ ਉਸ ਪਰਮੇਸ਼ਵਰ ਨੂੰ ਬੁਰਾ ਬੋਲਿਆ, ਅਸੀਂ ਸਾਰੇ ਕਮਲੇ ਹੋ ਗਏ, ਬੁਰੀ ਹਾਲਤਾਂ। ਮੈਂ ਗੱਲ ਕਰਾਂ ਸਮਾਂ ਆਇਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ, ਫਿਰ ਉਹਨਾਂ ਨੂੰ ਕਿਵੇਂ ਬਖਸ਼ਦੇ ਨੇ, ਕਿਵੇਂ ਨਵਾਜਦੇ ਨੇ। ਜਦੋਂ ਜੀਵਨ ਨਗਰ ਦੇ ਇਲਾਕੇ ਵੱਲ ਗਏ ਤੇ ਉਸ ਵਕਤ ਉਹ ਜਿਹੜਾ ਕਮਲਾ ਹੋਇਆ ਪਿਆ ਸੀ ਬੰਦਾ, ਜਿਸ ਨੇ ਆਪਣੀ ਜ਼ੁਬਾਨੋਂ ਕਿਹਾ ਸੀ ਗੁਰੂ ਪ੍ਰਤਾਪ ਝੂਠਾ ਹੈ, ਜਿਸ ਨੇ ਇਹ ਕਿਹਾ ਸੀ ਸਾਡੇ ਨਾਲ ਇਹਨੇ ਗਲਤ ਕੀਤਾ ਹੈ, ਧਰੋਹ ਕੀਤਾ ਹੈ, ਸਾਧ ਸੰਗਤ ਐਸੀ ਬੁਰੀ ਹਾਲਤ ਹੋਈ, ਉਹ ਗੁਰੂ ਨੂੰ ਵੀ ਕੋਈ ਬੋਲ ਕੇ ਬਚ ਸਕਦਾ ਹੈ, ਗੁਰੂ ਦੀ ਨਿੰਦਾ ਕਰਕੇ ਵੀ ਕੋਈ ਸਾਬਤ ਰਹਿ ਸਕਦਾ ਹੈ। ਫਿਰ ਸਾਧ ਸੰਗਤ ਜਿਨ੍ਹਾਂ ਬੱਚਿਆਂ ਵਾਸਤੇ ਇੰਨਾ ਕੁਝ ਕੀਤਾ ਸੀ ਅੱਜ ਕਮਲੇ ਹੋਏ ਨੂੰ, ਉਹਨਾਂ ਬੱਚਿਆਂ ਨੇ ਪੈਰ ਨੂੰ ਪਾ ਕੇ ਸੰਗਲ ਤੇ ਬਾਹਰ ਵਾਲੇ ਕਮਰੇ ਦੇ ਵਿੱਚ ਬੰਨਿਆ। ਹੋਇਆ ਇੱਦਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਸ ਜਗ੍ਹਾ ਦਰਸ਼ਨ ਦੇ ਰਹੇ ਸੀ ਉੱਥੋਂ ਫਿਰ ਉਸ ਦਾ ਨਾਂ ਲੈ ਕੇ ਪੁੱਛਿਆ ਉਹ ਕਿੱਥੇ ਹੈ, ਕਿਸੇ ਨੇ ਕਿਹਾ ਸੱਚੇ ਪਾਤਸ਼ਾਹ ਉਹਦਾ ਘਰ ਤੇ ਹੈ, ਨਾਲ ਵਾਲੀ ਗਲੀ ਚ ਹੀ ਹੈ, ਪਰ ਕਹਿੰਦੇ ਨੇ ਕਮਲਾ ਹੋ ਗਿਆ। ਸਤਿਗੁਰੂ ਕਹਿੰਦੇ ਨੇ ਚਲੋ ਚਲੀਏ। ਉਸ ਘਰ ਦੇ ਵਿੱਚ ਜਦੋਂ ਐਂਟਰ ਹੋਏ ਉਧਰ ਉਹ ਬਜ਼ੁਰਗ ਦਾ ਮੁੰਡਾ ਸਾਹਮਣੇ ਖੜਿਆ ਸੀ, ਉਹ ਭੱਜਿਆ ਆਇਆ ਵੀ ਸਤਿਗੁਰੂ ਆ ਗਿਆ, ਆ ਕੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਸਤਿਗੁਰੂ ਜਾਣੀ ਜਾਣ ਉਸ ਕਮਰੇ ਵੱਲ ਜਾਣ ਲੱਗੇ ਜਿੱਥੇ ਉਹ ਬੰਦਾ, ਉਹ ਸਿੱਖ ਜਿਹੜਾ ਕਦੀ ਸਤਿਗੁਰੂ ਕੋਲੋਂ ਬੇਮੁਖ ਹੋ ਗਿਆ ਸੀ, ਜਿਹੜਾ ਬੱਜਿਆ ਸੀ, ਉਹ ਮੁੰਡਾ ਕਹਿਣ ਲੱਗਾ ਸੱਚੇ ਪਾਤਸ਼ਾਹ ਬਿਲਕੁਲ ਇੱਧਰ ਨਾ ਜਾਇਓ। ਪੁੱਛਿਆ ਕਿਉਂ, ਕੀ ਗੱਲ? ਦੱਸਿਆ ਜੀ ਇੱਧਰ ਸਾਡਾ ਬਜ਼ੁਰਗ ਕਮਰੇ ਵਿੱਚ ਬੰਦ ਹੈ, ਉਸ ਨੂੰ ਸੰਗਲ ਪਾਏ ਨੇ, ਉਹ ਗਰੀਬ ਨਵਾਜ਼ ਉਹ ਬੰਦੇ ਨੂੰ ਪੈ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਉਹ ਬੰਦੇ ਨੂੰ ਹੀ ਪੈਂਦਾ ਹੈ ਨਾ। ਅੰਦਰ ਜਦੋਂ ਗਏ ਤੇ ਉਸ ਵਕਤ ਕਹਿੰਦੇ ਨੇ ਉਹ ਜਿਹੜਾ ਕਮਲਾ ਹੋਇਆ ਪਿਆ ਸੀ ਜਿਹਨੂੰ ਆਪਣੀ ਸੋਝੀ ਹੀ ਕੋਈ ਨਹੀਂ ਸੀ, ਸਤਿਗੁਰੂ ਨੂੰ ਜਦੋਂ ਪੈਣ ਲੱਗਾ ਐਸੀ ਨਿਗਾਹ ਪਾਈ ਗੁਰੂ ਪਾਤਸ਼ਾਹ ਨੇ, ਕਿਰਪਾ ਕਟਾਖਿ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਦਾ ਹਸਤ ਕਮਲ ਲੱਗ ਜੇ, ਉਹਦੇ ਨਾਲ ਸੁਣਿਆ ਅਸੀਂ ਬੜਿਆਂ ਦਾ ਭਲਾ ਹੋਇਆ, ਗੁਰੂ ਦਾ ਚਰਨ ਲੱਗ ਜੇ ਬੜਿਆਂ ਦਾ ਭਲਾ ਹੋਇਆ, ਪਰ ਕਹਿੰਦੇ ਨੇ ਕਿਤੇ ਕਿਰਪਾ ਵਾਲੀ ਤ੍ਰਿਸ਼ੀ ਨਿਗਾਹ ਨਾਲ ਗੁਰੂ ਵੇਖ ਲਵੇ ਤੇ ਪਤਾ ਨਹੀਂ ਕਈ ਦੁੱਖ ਤੋੜ ਦਿੰਦਾ ਹੈ। ਨਿਗਾਹ ਪਈ ਉਸ ਨੂੰ ਸੋਝੀ ਆਈ, ਫਿਰ ਰੋਂਦਾ ਆ ਕੁਰਲਾਂਦਾ ਆ ਚਰਨਾਂ ਤੇ ਡਿੱਗ ਪਿਆ ਤੇ ਸੱਚੇ ਪਾਤਸ਼ਾਹ ਕਿਰਪਾ ਕੀਤੀ। ਅੱਗੋਂ ਕਹਿੰਦਾ ਗੁਰੂ ਜੀ ਮੈਂ ਬੇਮੁੱਖ ਹਾਂ, ਮੈਂ ਉਹ ਹਾਂ ਜਿਹਨੇ ਆਪਣੀ ਜ਼ੁਬਾਨੋਂ ਆਪਣੇ ਰੱਬ ਨੂੰ ਆਪਣੇ ਸਤਿਗੁਰੂ ਨੂੰ ਕਿਹਾ ਸੀ ਸਤਿਗੁਰੂ ਪ੍ਰਤਾਪ ਸਿੰਘ ਝੂਠਾ ਹੈ। ਸਾਧ ਸੰਗਤ ਜੀ ਗੱਲ ਕੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਸ ਬੰਦੇ ਨੂੰ ਵੀ ਬਖਸ਼ਿਆ, ਬੜਿਆਂ ਨੂੰ ਬਖਸ਼ਿਆ। ਸੋ ਗੱਲ ਕਰਾਂ, ਸਮਾਂ ਆਪਣੀ ਗਤੀ ਚੱਲਦਾ ਜਾਂਦਾ ਹੈ। ਉਸ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਵੇਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸੰਗੀਤ ਨਾਲ ਬੜਾ ਪਿਆਰ ਕਰਦੇ ਸਨ। ਫਿਰ ਉਸ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਸੰਗੀਤ ਨੂੰ ਦੇ ਦਿੱਤੀ। ਜਿਵੇਂ ਕਿ ਉਸਤਾਦ ਅਮਜ਼ਦ ਅਲੀ ਖਾਨ ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੋਲ ਆਉਂਦੇ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਗਰੀਬ ਨਵਾਜ ਪਾਤਸ਼ਾਹ ਜੇ ਜੋ ਸੰਗੀਤ ਹੈ ਇਹ ਕਿਸੇ ਫਕੀਰ ਜਾਂ ਅਮੀਰ ਦਾ ਕੰਮ ਹੈ, ਭਾਵ ਇਹ ਜਿਹੜਾ ਸੰਗੀਤ ਹੈ ਜਾਂ ਤੇ ਕਿਸੇ ਫਕੀਰ ਦਾ ਕੰਮ ਹੈ ਜਾਂ ਦਰਵੇਸ਼ ਦਾ ਹੈ। ਉਹ ਕਹਿੰਦਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਫਕੀਰ ਵੀ ਨੇ ਤੇ ਉਸ ਤੋਂ ਬਾਅਦ ਬਾਦਸ਼ਾਹ ਵੀ ਨੇ, ਕਿਉਂਕਿ ਸਾਧ ਸੰਗਤ ਇਹ ਸੰਗੀਤ ਦੋ ਹੀ ਲੋਕਾਂ ਦੇ ਕੋਲ ਆਇਆ, ਜਾਂ ਕਿਸੇ ਫਕੀਰ ਦੇ ਕੋਲ ਤੇ ਜਾਂ ਕਿਸੇ ਬਾਦਸ਼ਾਹ ਦੇ ਦਰਬਾਰ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਫਕੀਰ ਵੀ ਆਲਾ ਦਰਜੇ ਦੇ ਸਨ ਤੇ ਬਾਦਸ਼ਾਹ ਦੀ ਤੇ ਗੱਲ ਹੀ ਕਰਨੀ, ਨਾ ਵਰਗਾ ਬਾਦਸ਼ਾਹ ਹੈ ਕੌਣ। ਹੁਣ ਇੱਥੇ ਆਪਾਂ ਗੱਲ ਕਰੀਏ, ਸ਼ੁਰੂਆਤ ਵਿੱਚ ਮੈਂ ਅਰਜ਼ ਕੀਤੀ ਸੀ ਕਿ ਉਸ ਸਤਿਗੁਰੂ ਦਾ ਨਾਮ ਹੈ ਸਤਿਗੁਰੂ ਜਗਜੀਤ ਸਿੰਘ, ਔਰ ਜਗਜੀਤ ਸ਼ਬਦ ਕੈਸਾ ਹੈ, ਜਗਜੀਤ ਜਗਤ ਨੂੰ ਜਿੱਤਣ ਵਾਲਾ, ਉਹ ਦੁਨੀਆਂ ਦੇ ਬਾਦਸ਼ਾਹ ਵੇਖਿਆ ਆ ਸਿਕੰਦਰ ਵਰਗੇ ਜਿਨ੍ਹਾਂ ਨੇ ਦੁਨੀਆਂ ਤੇ ਜਿੱਤ ਤੇ ਪ੍ਰਾਪਤ ਕੀਤੀ, ਪਰ ਕੀ ਕੀਤਾ, ਖੂਨ ਵਹਾਇਆ, ਬੁਰੇ ਕਰਮ ਕੀਤੇ, ਸਾਰਾ ਕੁਛ ਕੀਤਾ ਤੇ ਅਖੀਰਲੇ ਸਮੇਂ ਦੇ ਵਿੱਚ ਖਾਲੀ ਹੱਥ ਤੁਰ ਗਿਆ। ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹ ਬਾਦਸ਼ਾਹ ਨੇ ਸਾਧ ਸੰਗਤ ਜੀਓ, ਜਿੰਨਾ ਚਿਰ ਆਪਣੇ ਉਮਰ ਦੇ ਸਮੇਂ ਦੇ ਵਿੱਚ ਚੱਲਦੇ ਚੱਲਦੇ ਉਹਨਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ, ਐਸਾ ਰਾਜ ਕੀਤਾ ਕਿ ਸਾਧ ਸੰਗਤ ਜੀ ਅੱਜ ਵੀ ਕਿਸੇ ਦੇ ਨਾਲ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਸਾਂਝਾ ਕਰੋ, ਅੰਦਰੋਂ ਹੋਕਾ ਨਿਕਲਦਾ ਗੁਰੂ ਨੂੰ ਯਾਦ ਕਰਕੇ। ਇਹਨੂੰ ਕਹਿੰਦੇ ਨੇ ਅੰਦਰ ਦਾ ਪਿਆਰ, ਇਹਨੂੰ ਕਹਿੰਦੇ ਨੇ ਬਾਦਸ਼ਾਹੀ, ਇਹਨੂੰ ਕਹਿੰਦੇ ਨੇ ਰਾਜ ਕਰਨਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਰਾਜ ਕੀਤਾ ਹੈ, ਪਰ ਲੋਕਾਂ ਦੇ ਮਨਾਂ ਉੱਤੇ ਐਸਾ ਰਾਜ ਕੀਤਾ ਜਿਹਨੂੰ ਜੋ ਹੁਕਮ ਕੀਤਾ ਸਾਧ ਸੰਗਤ ਜੀ, ਉਹ ਆਪਣਾ ਭਾਗ ਸਮਝਦਾ ਸੀ ਕਿ ਗੁਰੂ ਮੈਨੂੰ ਇਹ ਬਚਨ ਕਰਦਾ ਹੈ। ਜਿਵੇਂ ਕਿ ਗੁਰੂ ਜੀ ਨੇ ਸੰਗੀਤ ਨੂੰ ਇੱਕ ਬੜੀ ਵੱਡੀ ਦੇਣ ਦਿੱਤੀ। ਸਤਿਗੁਰੂ ਪਾਤਸ਼ਾਹ ਜੀ, ਉਹ ਸਮਾਂ ਹੈ ਜਦੋਂ ਕਿ ਗਰੀਬ ਨਵਾਜ ਪਾਤਸ਼ਾਹ ਸੰਗੀਤ ਨੂੰ ਜਿਹੜਾ ਸਮਾਂ ਦੇ ਰਹੇ ਨੇ, ਗਵਾਲੀਅਰ ਦੇ ਵਿੱਚ ਜਦੋਂ ਗਰੀਬ ਨਵਾਜ ਪਾਤਸ਼ਾਹ ਨੇ ਉਸ ਸਮੇਂ ਚ ਦਰਸ਼ਨ ਦਿੱਤੇ, ਸੰਗੀਤ ਚੱਲ ਰਿਹਾ ਹੈ। ਤੇ ਯਾਦ ਰੱਖਣਾ, ਸੰਗੀਤ ਇੱਕ ਐਸੀ ਭਗਤੀ ਹੈ ਜਿਸ ਦੇ ਨਾਲ ਪਰਮੇਸ਼ਵਰ ਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਜਿੰਨੀ ਗੁਰਬਾਣੀ ਰਚੀ, ਸਾਧ ਸੰਗਤ ਜੀ ਤੁਸੀਂ ਸਾਖੀ ਸੁਣੀ ਹੈ ਕਿ ਗੁਰੂ ਜੀ ਬਚਨ ਕਰਨਾ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਉਹਦਾ ਸੀ ਭਾਵ ਕਿ ਗੁਰੂ ਨੇ ਬਾਣੀ ਗਾਉਣੀ, ਸ਼ਬਦ ਪੜ੍ਹਨਾ, ਐਸਾ ਆਨੰਦਮਈ ਸਮਾਂ ਹੁੰਦਾ ਸੀ, ਸਾਰਾ ਆਲਮ ਜਿਹੜਾ ਆ ਮਸਤ ਹੋ ਜਾਂਦਾ ਸੀ, ਹਰੇਕ ਜ਼ਰਰਾ ਜ਼ਰਰਾ ਉਸ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਨਾਲ ਮਸਤ ਹੋ ਜਾਂਦਾ ਸੀ, ਨਸ਼ੇ ਦੇ ਵਿੱਚ ਹੋ ਜਾਂਦਾ ਸੀ ਸਾਰਾ ਕੁਛ। ਸਾਧ ਸੰਗਤ ਜੀ, ਉਸ ਵਕਤ ਦੇ ਜਿਹੜੇ ਸਮੇਂ ਨੇ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਨੂੰ ਗਾ ਕੇ ਉਚਾਰਿਆ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਵੀ ਗਾਇਆ ਹੀ ਹੈ, ਸੁਨੇਹਾ ਦਿੱਤਾ ਪ੍ਰੇਮ ਦਾ, ਗਾ ਕੇ ਸੁਨੇਹਾ ਦਿੱਤਾ, ਇੱਕ ਐਸੀ ਸਿੱਖਿਆ ਦਿੱਤੀ ਕਿ ਗੁਰੂ ਔਰ ਸਿੱਖ ਦਾ ਪਿਆਰ ਕਿਵੇਂ ਜਿਹਾ ਚਾਹੀਦਾ ਹੈ। ਸੰਗੀਤ ਰਾਹੀਂ ਐਸੀ ਐਸੀ ਕਿਰਪਾ ਕਰ ਦਿੱਤੀ। ਮੈਂ ਗਵਾਲੀਅਰ ਦੀ ਗੱਲ ਕਰਦਾ, ਉੱਥੇ ਕੀਰਤਨ ਹੁੰਦਾ ਪਿਆ ਹੈ, ਉਸ ਕੀਰਤਨ ਦੇ ਵਿੱਚ ਕੀ ਹੋਇਆ, ਇੱਕ ਨਿੱਕਾ ਜਿਹਾ ਬੱਚਾ 5 ਕੁ ਸਾਲ ਦਾ ਪਿੱਛੇ ਬੈਠਾ ਹੈ, ਉਧਰ ਰਾਗੀ ਸ਼ਬਦ ਪੜ੍ਹਦੇ ਨੇ, ਨਾਲ ਦੀ ਨਾਲ ਤਬਲਾ ਵੱਜਦਾ ਹੈ ਤਾਲ, ਤੇ ਇਹ ਜਿਹੜਾ ਨੌਜਵਾਨ ਹੈ ਛੋਟਾ ਜਿਹਾ ਬੱਚਾ 5 ਕੁ ਸਾਲ ਦਾ, ਇਹ ਆਪਣੀ ਲੱਤਾਂ ਦੇ ਉੱਤੇ ਤਾਲ ਦੇ ਰਿਹਾ, ਇਹ ਤਬਲੇ ਵਜਾ ਰਿਹਾ, ਤੇ ਸਤਿਗੁਰੂ ਜੀ ਇਸ ਨੂੰ ਵੇਖਦੇ ਨੇ ਤੇ ਮੁਸਕਰਾਉਂਦੇ ਨੇ, ਹੱਸਦੇ ਨੇ। ਤੇ ਉਸ ਵਕਤ ਕੀ ਹੋਇਆ, ਕੀਰਤਨ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਸ ਬੱਚੇ ਦੇ ਦਾਦਾ ਜੀ ਨੂੰ ਕਹਿੰਦੇ ਨੇ, ਤੁਸੀਂ ਇਸ ਨੂੰ ਨਾਲ ਲੈ ਕੇ ਮੇਰੀ ਗੱਡੀ ਦੇ ਵਿੱਚ ਹੀ ਆ ਜਾਓ, ਇਹਦੇ ਵਿੱਚ ਬਹਿ ਜਾਓ। ਜਦੋਂ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਇੱਕ ਬੈਗ ਹੈ, ਉਸ ਅਟੈਚੀ ਬੈਗ ਨੂੰ ਨੇੜੇ ਕਰਕੇ ਸੱਚੇ ਪਾਤਸ਼ਾਹ ਇਸ ਬਾਲਕ ਨੂੰ, ਇਸ ਬੱਚੇ ਨੂੰ ਕਹਿਣ ਲੱਗੇ, ਇਹਦੇ ਤੇ ਤਬਲਾ ਵਜਾ ਕੇ ਸੁਣਾ। ਤੇ ਉਸ ਵਕਤ ਜਦੋਂ ਹੱਥ ਧਰੇ ਤੇ ਇਹਦਾ ਅੱਗੋ ਜਵਾਬ ਸੀ ਇਸ ਬਾਲਕ ਦਾ ਕਿ ਸੱਚੇ ਪਾਤਸ਼ਾਹ ਇਹ ਸਖਤ ਬਹੁਤ ਹੈ, ਇਹਦੇ ਤੇ ਤਬਲਾ ਨਹੀਂ ਵੱਜਦਾ। ਤੇ ਸਤਿਗੁਰੂ ਪਾਤਸ਼ਾਹ ਆਪਣੇ ਹਸਤ ਕਮਲ ਅੱਗੇ ਕਰਕੇ ਕਹਿੰਦੇ ਨੇ, ਇਹਦੇ ਤੇ ਵਜਾ, ਇਹ ਸਖਤ ਤਾਂ ਨਹੀਂ। ਸਾਧ ਸੰਗਤ ਜੀ ਐਸਾ ਪਿਆਰ ਦਿੱਤਾ। ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਦੋਂ ਬਚਨ ਕਰ ਰਹੇ ਤੇ ਇਹ ਬਾਲਕ, ਇਹ ਬੱਚਾ ਕਹਿਣ ਲੱਗਾ, ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਘਰ ਆਓ, ਘਰ ਆਓਗੇ ਨਾ ਜਦੋਂ, ਉਸ ਵਕਤ ਮੈਂ ਤੁਹਾਨੂੰ ਤਬਲਾ ਸੁਣਾਵਾਂਗਾ, ਜੋ ਕਹੋਗੇ ਉਹ ਵਜਾਵਾਂਗਾ। ਤੇ ਉਸ ਵਕਤ ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਜੀ ਉਸ ਸਮੇਂ ਤਿਆਰੀ ਵਿੱਚ ਸਨ ਕਿ ਹੁਣ ਵਾਪਸ ਆਉਣਾ ਹੈ ਗਵਾਲੀਅਰ ਤੋਂ। ਇਹ ਜੋ ਬਾਲਕ ਹੈ, ਇਹ ਬੱਚਾ ਹੈ, ਇਹਦੇ ਦਾਦੀ ਜੀ, ਉਸ ਦੇ ਉੱਪਰ ਮਾਤਾ ਤੇ ਇੰਨੀ ਕਿਰਪਾ ਸੀ, ਮਸਤਾਨੀ ਬਿਰਤੀ ਚ ਰਹਿਣ ਵਾਲੀ, ਉਧਰ ਮਾਤਾ ਘਰ ਕਹੀ ਜਾਵੇ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦੇਣਗੇ, ਘਰ ਆਉਣਗੇ। ਤੇ ਉਸ ਵਕਤ ਕਈਆਂ ਨੇ ਕਿਹਾ, ਮਾਤਾ ਨਹੀਂ, ਸਤਿਗੁਰੂ ਵਾਪਸ ਜਾ ਰਹੇ ਨੇ, ਹੁਣ ਬੜੇ ਦਿਨ ਗਵਾਲੀਅਰ ਵਿੱਚ ਰਹੇ ਨੇ, ਹੁਣ ਉਹਨਾਂ ਨੇ ਜਾਣਾ। ਉਹ ਮਾਤਾ ਕਹਿੰਦੀ, ਨਹੀਂ, ਵੇਖ ਲਿਓ, ਸਤਿਗੁਰੂ ਜੀ ਨੇ ਆਉਣਾ ਹੈ ਤੇ ਦਰਸ਼ਨ ਦੇਣੇ ਨੇ, ਕਿਰਪਾ ਕਰਨੀ ਹੈ। ਸਤ ਸੰਗਤ ਜੀਓ, ਅਕਾਲ ਪੁਰਖ ਦੇ ਨਾਲ ਜਦੋਂ ਅੰਦਰੋਂ ਡੋਰ ਜੁੜੀ ਹੋਵੇ, ਐਸਾ ਕਮਿਊਨੀਕੇਸ਼ਨ ਹੋਵੇ ਕਿ ਉਸ ਵਕਤ ਅਕਾਲ ਪੁਰਖ ਨੂੰ ਖਿੱਚ ਕੇ ਬੁਲਾਉਂਦੇ ਨੇ ਉਸ ਦੇ ਦਾਸ। ਮੈਂ ਅਰਜ਼ ਕੀਤੀ ਸੀ ਕਿ ਸੁਣਿਆ ਹੈ ਕਿ ਧਰਤੀ ਦੇ ਉੱਤੇ ਜਦੋਂ ਪਾਪ ਅਪਰਾਧ ਐਸੇ ਸਮੇਂ ਆਉਂਦੇ ਨੇ, ਸੰਤਾਂ ਨਾਲ ਧੱਕਾ ਹੁੰਦਾ, ਗਰੀਬ ਦੁਖਾਏ ਜਾਂਦੇ ਨੇ, ਗੁਰੂ ਉਦੋਂ ਆਉਂਦਾ, ਯਾਦ ਰੱਖਣਾ, ਉਦੋਂ ਤੇ ਆਉਂਦਾ ਹੀ ਆਉਂਦਾ, ਪਰ ਜਿਹੜੇ ਪ੍ਰੇਮੀਆਂ ਨੇ ਕਿਸੇ ਜਨਮ 'ਚ ਬੰਦਗੀ ਕੀਤੀ ਹੈ, ਤਪੱਸਿਆ ਕੀਤੀ ਹੈ, ਵਰ ਮੰਗੇ ਨੇ, ਉਹਨਾਂ ਨੂੰ ਖੁਸ਼ੀਆਂ ਦੇਣ ਵਾਸਤੇ, ਬਖਸ਼ਿਸ਼ਾਂ ਕਰਨ ਵਾਸਤੇ, ਉਹਨਾਂ ਨੂੰ ਆਪਣੀ ਗੋਦੀ 'ਚ ਬਿਠਾਉਣ ਵਾਸਤੇ, ਉਹਨਾਂ ਨੂੰ ਆਪਣੇ ਸੀਨੇ ਨਾਲ ਲਾਉਣ ਵਾਸਤੇ ਵੀ ਆਉਂਦਾ ਹੈ ਅਕਾਲ ਪੁਰਖ। ਉਹ ਮਾਤਾ ਕਹਿੰਦੀ ਹੈ, ਨਹੀਂ, ਵੇਖੀ, ਸਤਿਗੁਰੂ ਨੇ ਆਉਣਾ ਹੈ। ਬੜਾ ਹੈਰਾਨੀ ਦੀ ਗੱਲ, ਇੱਧਰ ਇਹ ਬੱਚਾ ਸਤਿਗੁਰੂ ਜਗਜੀਤ ਸਿੰਘ ਨੂੰ ਬਚਨ ਅਰਜ਼ ਕਰ ਰਿਹਾ, ਗਰੀਬ ਨਵਾਜ, ਮੇਰੇ ਘਰ ਚੱਲੋ, ਮੇਰੇ ਘਰ ਜਾਓਗੇ, ਮੈਂ ਤੁਹਾਨੂੰ ਤਬਲਾ ਸੁਣਾਉਂਦਾ ਹਾਂ। ਹੁਣ ਘਰ ਕੀ ਸੀ, ਘਰ ਹੋਇਆ ਕਿ ਇਸ ਬੱਚੇ ਨੇ ਤਬਲਾ ਨਹੀਂ, 2 ਡੱਬੇ ਰੱਖੇ ਸੀ ਜਿਨ੍ਹਾਂ ਦੇ ਉੱਤੇ ਤਬਲਾ ਵਜਾਉਂਦਾ ਸੀ, ਲਿਆ ਕੇ ਰੱਖ ਦਿੱਤੇ। ਤੇ ਹੁਣ ਕੀ ਕਰਦਾ ਹੈ, ਕਰ ਬੰਦਨਾ ਗੁਰੂ ਨਾਨਕ ਨੂੰ, 84 ਤੇਰੀ ਕੱਟੀ ਜਾਵੇਗੀ, ਕਰ ਬੰਦਨਾ ਗੁਰੂ ਨਾਨਕ ਨੂੰ, 84 ਤੇਰੀ ਕੱਟੀ ਜਾਵੇਗੀ। ਨਾਲ ਇਹ ਸ਼ਬਦ ਪੜੀ ਜਾਂਦਾ, ਨਾਲ ਤਬਲਾ ਵਜਾਈ ਜਾਂਦਾ। ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇੜੇ ਹੋ ਕੇ ਕਹਿੰਦੇ ਨੇ, ਕੀ ਕਹਿੰਦਾ ਹੈ? ਇਸ ਬੱਚੇ ਦੀ ਮਾਂ ਕਹਿਣ ਲੱਗੀ ਕਿ ਸੱਚੇ ਪਾਤਸ਼ਾਹ, ਇਹ ਕਹਿੰਦਾ ਹੈ, ਕਰ ਬੰਦਨਾ ਗੁਰੂ ਨਾਨਕ ਨੂੰ, 84 ਤੇਰੀ ਕੱਟੀ ਜਾਏਗੀ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਬੜਾ ਹੀ ਸੁਰ ਵਿੱਚ ਹੈ, ਬੜਾ ਹੀ ਸੋਹਣਾ ਤਬਲਾ ਵਜਾਉਂਦਾ ਹੈ, ਬੜਾ ਸੋਹਣਾ ਹੱਥ ਹੈ। ਉਸ ਵਕਤ ਸਤਿਗੁਰੂ ਜੀ ਬਚਨ ਕੀਤਾ ਕਿ ਇਸ ਨੂੰ ਵਧੀਆ ਉਸਤਾਦ ਕੋਲ ਪਾਉਣਾ ਹੈ। ਉਸ ਸਮੇਂ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਹੋਈ, ਇੱਕ ਉਸਤਾਦ ਜੀ ਦੇ ਕੋਲ ਫਿਰ ਇਹਨਾਂ ਨੂੰ ਪਾਇਆ ਗਿਆ। ਤੇ ਨਾਲ ਹੀ ਇਹਨਾਂ ਦੇ ਮਾਪਿਆਂ ਨੂੰ ਗੁਰੂ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਕਿ ਜਦੋਂ ਇਹ ਵੱਡਾ ਹੋ ਜਾਏਗਾ, ਇਹ ਮੇਰਾ ਹੈ, ਇਹਨੂੰ ਮੈਂ ਭੈਣੀ ਸਾਹਿਬ ਲੈ ਜਾਣਾ। ਤੇ ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਦਾ ਪਿਆਰਾ ਸਿੱਖ ਜਿਹਨੇ ਸਤਿਗੁਰੂ ਦੀ ਖੁਸ਼ੀਆਂ ਲਈਆਂ, ਹਰਪ੍ਰੀਤ ਸਿੰਘ ਸੋਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਤਬਲੇ ਵਾਲੇ, ਸਤਿਗੁਰੂ ਦਾ ਉਹ ਸਿੱਖ ਕਿ ਐਸੀ ਕਿਰਪਾ ਗੁਰੂ ਦੀ, ਫਿਰ ਗੁਰੂ ਨੇ ਉਹ ਬਖਸ਼ਿਸ਼ਾਂ ਕੀਤੀਆਂ। ਫਿਰ ਉਸ ਤੋਂ ਬਾਅਦ ਮੈਂ ਗੱਲ ਕਰਦਾ ਪਿਆ ਸੀ ਕਿ ਸੰਗੀਤ ਐਸਾ ਸਤਿਗੁਰੂ ਨੇ ਕੀਤਾ, ਗੁਰਬਾਣੀ ਚ ਪਾਠ ਹੁੰਦਾ ਹੈ ਕਿ ਭਗਤ ਨਾਰਦ ਦੀ ਹਿਰਦੈ ਨਾ ਉਪਜੀ ਕਾਸ਼ ਕੂਸ਼ ਤਨ ਦੀਨਾ, ਉਹ ਜੇ ਤੇਰੇ ਅੰਦਰ ਨਾਰਦ ਦੀ ਭਗਤ ਦਾ ਮਤਲਬ ਹੈ, ਨਾਰਦ ਮੁਨੀ ਸੰਗੀਤ ਕਰਦੇ ਸੀ, ਨਾਰਦ ਮੁਨੀ ਉਹਨਾਂ ਨੇ ਕੀ ਕਰਨਾ, ਹਰ ਵਕਤ ਗਾਉਣਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਤੇਰੇ ਅੰਦਰ ਸੰਗੀਤ ਨਹੀਂ ਨਾ ਆਇਆ, ਸੰਗੀਤ ਤੋਂ ਭਾਵ ਹੈ ਪ੍ਰੇਮ, ਉਹ ਜੇ ਤੇਰੇ ਅੰਦਰ ਗੁਰੂ ਵਾਸਤੇ ਪ੍ਰੇਮ ਨਹੀਂ, ਗੁਰੂ ਵਾਸਤੇ ਤੜਫ ਨਹੀਂ, ਜੀਵਨ ਕਾਹਦਾ ਹੈ ਤੇਰਾ, ਇਹ ਜੀਵਨ ਇਸ ਤਰ੍ਹਾਂ ਨਸ਼ਟ ਹੋ ਜਾਣਾ, ਕਾਸ਼ ਕੂਸ਼ ਤਨ ਦੀਨਾ, ਬਿਲਕੁਲ ਅਸਥ ਵਿਅਸਤ ਕਰਕੇ ਤੇਰੇ ਜੀਵਨ ਨੂੰ ਸੱਟ ਦਿੱਤਾ ਜਾਏਗਾ, ਕਿਸੇ ਲੇਖੇ ਨਹੀਂ ਪਏਗਾ। ਸਾਧ ਸੰਗਤ ਜੀਓ, ਐਸੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਉਸ ਬੇਅੰਤ ਪਾਤਸ਼ਾਹ ਦੇ ਕਿੰਨੇ ਕੁ ਗੁਣ ਗਾਏ ਜਾਣ, ਉਸ ਅਕਾਲ ਪੁਰਖ ਦੇ ਗੁਣ ਇੰਨੇ ਕੁ ਬੇਅੰਤ ਨੇ ਕਿ ਇੱਕ ਜੀਵ ਉਸ ਦੇ ਗੁਣ ਗਾ ਹੀ ਨਹੀਂ ਸਕਦੀ, ਇੱਕ ਜੀਵ ਉਸ ਦੇ ਗੁਣ ਦੱਸ ਹੀ ਨਹੀਂ ਸਕਦੀ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਵਾਰ ਵਾਰ ਬਖਸ਼ਿਸ਼ ਕਿਰਪਾ ਕਰਦੇ ਨੇ। ਗਰੀਬ ਨਵਾਜ ਪਾਤਸ਼ਾਹ, ਅਸੀਂ ਕਈ ਵਾਰ ਉਸ ਅਕਾਲ ਪੁਰਖ ਦੇ ਦਰਸ਼ਨ ਕੀਤੇ ਨੇ ਤੇ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਸ਼ਖਸੀਅਤ ਕੈਸੀ ਹੈ। ਜਦੋਂ ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਦਰਸ਼ਨ ਦੇ ਰਹੇ ਸੀ, ਉਸ ਅਕਾਲ ਪੁਰਖ ਦੇ ਦਰਸ਼ਨ ਕੈਸੇ ਨੇ, ਉਸ ਵਕਤ ਕੀ ਹੋਇਆ ਕਿ ਸਾਰੀ ਸਾਧ ਸੰਗਤ ਦੇ ਵਿੱਚ ਇੱਕ ਬਜ਼ੁਰਗ ਬਾਬਾ ਵੀ ਤੁਰਿਆ ਆਉਂਦਾ ਹੈ, ਉਸ ਨੇ ਆ ਕੇ ਜਦੋਂ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਬੜੇ ਧਿਆਨ ਨਾਲ ਇਹਨੂੰ ਵੇਖਿਆ ਤੇ ਸੇਵਕ ਨੂੰ ਇੱਕ ਨੂੰ ਨਾਲ ਹੀ ਬਚਨ ਕੀਤਾ, ਇਹ ਬਾਬੇ ਨੂੰ ਪੁੱਛੋ ਕੀ ਗੱਲ ਹੈ, ਇਹਦੇ ਚਿਹਰੇ ਤੇ ਉਦਾਸੀ ਹੈ। ਸਾਧ ਸੰਗਤ ਜੀ, ਜੇ ਦਸ਼ਮੇਸ਼ ਪਾਤਸ਼ਾਹ ਬਚਨ ਕਰਦੇ ਨੇ ਹਾਥੀ ਕੀ ਚਿੰਘਾਰ ਪਲ ਪਛ ਹੈ ਪਹੁੰਚਤ ਤਾਹੇ, ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ, ਕਿ ਜਿਵੇਂ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਹਾਥੀ ਦੀ ਚਿੰਘਾਰ ਨਹੀਂ ਉੱਥੇ ਤੇ ਕੀੜੀ ਦੀ ਪੁਕਾਰ ਪਹਿਲੇ ਪਹੁੰਚਦੀ ਹੈ, ਇਹਦਾ ਭਾਵ ਹੈ ਔਰ ਇੱਕ ਬੰਦਾ ਹੈ ਜਿਹਦੇ ਕੋਲ ਵਸੀਲੇ ਨੇ, ਜੋ ਆ ਕੇ ਅਰਜ਼ ਕਰ ਸਕਦਾ ਹੈ, ਆ ਕੇ ਬੋਲ ਸਕਦਾ ਹੈ, ਦੱਸ ਸਕਦਾ ਹੈ, ਉਹ ਇੱਕ ਐਸਾ ਵੀ ਤੇ ਕੋਈ ਬੈਠਾ ਹੋਏਗਾ ਜੋ ਵਿਚਾਰਾ ਅਰਜ਼ ਹੀ ਨਹੀਂ ਕਰ ਸਕਦਾ, ਜੋ ਨੇੜੇ ਆ ਹੀ ਨਹੀਂ ਸਕਦਾ। ਪਰ ਹੇ ਪਰਮੇਸ਼ਵਰ, ਧੰਨ ਹੈ ਤੂੰ ਕਿ ਜਦੋਂ ਤੇਰੇ ਚਰਨਾਂ 'ਚ ਅਰਦਾਸ ਕੀਤੀ ਜਾਵੇ ਤਾਂ ਹੀ ਤਾਂ ਗੁਰਬਾਣੀ ਦਾ ਇਹ ਪਾਠ ਹੈ, ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀ ਚੈ ਅਰਦਾਸ, ਕਿਸ ਆਗੈ ਕੀ ਚੈ ਅਰਦਾਸ। ਉਹ ਅਕਾਲ ਪੁਰਖ ਐਸਾ ਹੈ, ਕਹਿੰਦੇ ਨੇ ਬਿਨਾਂ ਬੋਲਣ ਤੋਂ ਜਾਣਦਾ ਹੈ, ਪਰ ਅੰਦਰ ਤੇਰੇ ਅਰਜ਼ ਕਰਨ ਦੀ ਉਹ ਕਸ਼ਿਸ਼ ਆ ਜਾਵੇ, ਜੇ ਕਿਤੇ ਤੈਨੂੰ ਭਿਖਾਰੀ ਬਣਨ ਦੀ ਜਾਚ ਆ ਜਾਏ। ਮੈਂ ਸ਼ਬਦ ਵਰਤਿਆ ਭਿਖਾਰੀ, ਕਿਉਂਕਿ ਸਾਧ ਸੰਗਤ ਜੀ, ਅਸੀਂ ਵੇਖਦੇ ਹਾਂ ਰਸਤੇ ਦੇ ਵਿੱਚ ਭਿਖਾਰੀ ਕੋਈ ਮਿਲਦਾ ਹੈ, ਸਾਡਾ ਜੀ ਨਾ ਵੀ ਹੋਵੇ ਉਹਨੂੰ ਨਹੀਂ ਦੇਣਾ, ਐਸੇ ਐਸੇ ਢੰਗ ਆਉਂਦੇ ਨੇ ਉਸ ਨੂੰ, ਕਈ ਤਰ੍ਹਾਂ ਦੇ ਤਰਲੇ ਕਰਦਾ ਹੈ, ਕੁਝ ਵੀ ਕਰਕੇ ਸਾਡੀ ਜੇਬ ਚੋਂ ਪੈਸੇ ਕਢਾ ਕੇ ਉਹ ਜਾਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਓਏ ਜਦੋਂ ਤੈਨੂੰ ਗੁਰੂ ਦੇ ਸਾਹਮਣੇ ਆ ਕੇ ਮੰਗਣ ਦੀ ਜਾਚ ਆ ਗਈ ਨਾ, ਉਸ ਦਿਨ ਯਾਦ ਕਰੀ, ਉਸ ਦਿਨ ਧਿਆਨ ਰੱਖੀ, ਗੁਰੂ ਤੈਨੂੰ ਸਾਰਾ ਕੁਛ ਦੇ ਦੇਵੇਗਾ। ਗੁਰੂ ਤਾਂ ਤਿਆਰ ਹੈ, ਉਹ ਤੇ ਆਪਣੇ ਖਜ਼ਾਨੇ ਚੋਂ ਵਸਤੂਆਂ ਕੱਢ ਕੇ ਇਸ ਤਰ੍ਹਾਂ ਖਲੋਤਾ ਹੈ, ਗੁਰੂ ਤੇ ਤਿਆਰ ਹੈ, ਉਹ ਆਪਣੀ ਬਾਹਾਂ ਇਸ ਤਰ੍ਹਾਂ ਕਰਕੇ ਬੈਠਾ, ਕਦੋਂ ਸਿੱਖ ਆਵੇ ਤੇ ਮੇਰੇ ਇਸ ਸੀਨੇ ਨਾਲ ਲੱਗ ਜਾਏ। ਉਹ ਸੱਜਣਾ, ਸਿਰਫ ਲੋੜ ਹੈ ਤੂੰ ਉਸ ਦੇ ਸਾਹਮਣੇ ਜਾ ਕੇ ਇੱਕ ਚੰਗੀ ਤਰ੍ਹਾਂ ਮੰਗਣ ਵਾਲਾ ਬਣ ਜਾ, ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਜ਼ ਕਰਨੀ ਆ ਜਾਵੇ, ਅੰਦਰੋਂ ਕਿਤੇ ਉਹ ਖਿੱਚ ਆ ਜਾਵੇ ਤੇ ਕਿਰਪਾ ਹੋ ਸਕਦੀ ਹੈ। ਬਾਬੇ ਨੂੰ ਜਦੋਂ ਪੁੱਛਿਆ ਬਾਬਾ ਕੀ ਗੱਲ, ਬੜਾ ਉਦਾਸ ਹੈ, ਉਸ ਨੇ ਦੱਸਿਆ ਸਾਰੀ ਉਮਰ ਕੰਮ ਕੀਤਾ ਹੈ, ਕਮਾਈ ਕੀਤੀ, ਜਿਨ੍ਹਾਂ ਬੱਚਿਆਂ ਵਾਸਤੇ ਕੀਤਾ, ਅੱਜ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਸਤਿਗੁਰੂ ਜੀ ਕੋਲ ਅਰਜ਼ ਹੋਈ ਤੇ ਸਾਧ ਸੰਗਤ ਜੀ ਸੁਣਦੇ ਸਾਰ ਸੱਚੇ ਪਾਤਸ਼ਾਹ ਦੇ ਨੇਤਰ ਸਜਲ ਹੋ ਗਏ ਤੇ ਸੱਚੇ ਪਾਤਸ਼ਾਹ ਬਚਨ ਕੀਤਾ ਹੈ, ਬਾਬੇ ਨੂੰ ਭੈਣੀ ਸਾਹਿਬ ਲੈ ਜਾਇਓ, ਉੱਥੇ ਰੱਖਾਂਗੇ। ਸਮਾਂ ਐਸਾ ਬਣਿਆ, ਸਤਿਗੁਰੂ ਜੀ ਉੱਥੋਂ ਜਦੋਂ ਵਾਪਸ ਆਉਣ ਲੱਗੇ ਤੇ ਨਾਲ ਦੇ ਸਿੱਖ ਵੀ, ਉਹਨਾਂ ਦੀ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕੰਮ ਹੁੰਦੇ ਨੇ, ਅਖੀਰ ਉਸ ਬਜ਼ੁਰਗ ਨੂੰ ਭੁੱਲ ਗਏ, ਭੈਣੀ ਸਾਹਿਬ ਪਹੁੰਚ ਗਏ। ਅਖੀਰ ਸਤਿਗੁਰੂ ਜੀ ਨੂੰ ਜਦੋਂ ਚੇਤਾ ਆਇਆ ਉਸ ਬਾਬੇ ਦਾ, ਤੇ ਫਿਰ ਬੁਲਾਇਆ ਗਿਆ ਸੇਵਕਾਂ ਨੂੰ, ਪੁੱਛਿਆ ਉਹ ਬਜ਼ੁਰਗ ਕਿੱਥੇ ਹੈ, ਕਿਸੇ ਨੇ ਜਵਾਬ ਹੀ ਨਾ ਦਿੱਤਾ। ਸੱਚੇ ਪਾਤਸ਼ਾਹ ਬਚਨ ਕੀਤਾ, ਉਹ ਬਜ਼ੁਰਗ ਕਿੱਥੇ ਹੈ, ਕਿਸੇ ਜਵਾਬ ਨਾ ਦਿੱਤਾ। ਤੇ ਬਾਅਦ ਚ ਕਿਹਾ ਗਰੀਬ ਨਵਾਜ, ਸਮਾਂ ਹੀ ਐਵੇਂ ਜਿਹਾ ਸੀ ਕਿ ਅਸੀਂ ਉੱਥੇ ਭੁੱਲ ਆਏ। ਤੇ ਸਾਧ ਸੰਗਤ ਜੀ, ਸਾਖੀ ਵਿੱਚ ਇਹ ਦਰਜ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹ ਪ੍ਰੇਮ ਦੇ ਸੋਮੇ ਦੇ ਨੇਤਰਾਂ ਚੋਂ ਹੰਝੂ ਵਹਿ ਤੁਰੇ ਤੇ ਇਹ ਬਚਨ ਕੀਤਾ, ਪਤਾ ਨਹੀਂ ਵਿਚਾਰਾ ਕਿਹੜੀ ਹਾਲਤ ਵਿੱਚ ਹੋਏਗਾ, ਪਤਾ ਨਹੀਂ ਉਸਨੇ ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ। ਤੇ ਸਤਿਗੁਰੂ ਜੀ ਬਚਨ ਕੀਤਾ, ਮੇਰਾ ਜੀ ਕਰਦਾ ਹੈ ਜਿੰਨੇ ਵੀ ਦੁਨੀਆਂ ਚ ਦੁਖੀ ਨੇ ਸਾਰਿਆਂ ਦੇ ਦੁੱਖ ਮੈਂ ਲੈ ਲਵਾਂ, ਉਹ ਸੁਖੀ ਹੋ ਜਾਣ। ਮੇਰਾ ਜੀ ਕਰਦਾ ਹੈ ਕਿ ਦੁਨੀਆਂ ਤੇ ਕੋਈ ਦੁਖੀ ਨਾ ਰਵੇ। ਸਾਧ ਸੰਗਤ ਜੀ, ਜਿਸ ਸਤਿਗੁਰੂ ਪਾਤਸ਼ਾਹ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਸ ਅਕਾਲ ਪੁਰਖ ਦਾ ਧਰਤੀ ਤੇ ਆਉਣਾ, ਇੱਥੇ ਆ ਕੇ ਕਈ ਤਰ੍ਹਾਂ ਦੇ ਬਚਨ ਬਿਲਾਸ ਕਰਨਾ, ਇੱਥੇ ਆ ਕੇ ਆਪ ਬਚਨ ਆਪ ਹੁਕਮ ਮੰਨ ਕੇ ਪ੍ਰਵਾਨ ਹੋਣਾ, ਫਿਰ ਉਸ ਗੁਰੂ ਨਾਨਕ ਦੀ ਗੱਦੀ ਤੇ ਸੁਸ਼ੋਭਿਤ ਹੋ ਕੇ ਪਰ ਉਪਕਾਰ ਕਰਨਾ, ਇੱਕ ਇੱਕ ਕੌਤਕ, ਇੱਕ ਇੱਕ ਹੁਕਮ, ਇੱਕ ਇੱਕ ਪਲ ਸਾਨੂੰ ਕੀ ਦਰਸਾਉਂਦਾ ਹੈ ਕਿ ਜਿਸ ਤਰ੍ਹਾਂ ਦਾ ਅਕਾਲ ਪੁਰਖ ਹੈ, ਜਿਵੇਂ ਦਾ ਉਹ ਸਤਿਗੁਰੂ ਹੈ, ਉਵੇਂ ਜਿਹਾ ਬਣ। ਜਿਵੇਂ ਕਿ ਸਾਧ ਸੰਗਤ ਜੀਓ, ਜੇ ਅੱਜ ਆਪਾਂ ਇਕੱਠੇ ਹੋ ਕੇ ਬੈਠੇ ਹਾਂ, ਮਾਫ ਕਰਨਾ, ਮੈਂ ਸਾਖੀਆਂ ਸੁਣਾਈਆਂ, ਤੁਸੀਂ ਸੁਣੀਆਂ, ਗੱਲ ਖਤਮ ਨਹੀਂ ਕਿ ਹੁਣ ਆਪਾਂ ਆਪਣੇ ਘਰਾਂ ਨੂੰ ਚੱਲ ਪਈਏ। ਅਸਲ ਚ ਗੱਲ ਇਹ ਹੈ ਕਿ ਉਸ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਵਾਸਤੇ ਆਪਾਂ ਜਦੋਂ ਅਰਦਾਸ ਕਰਦੇ ਹਾਂ ਕਿ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਨਮ ਮਰਨ ਦੁੱਖ ਕੱਟਿਆ ਜਾਏ। ਹੁਣ ਉਸ ਅਕਾਲ ਪੁਰਖ ਬਾਬਤ ਤੇ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੂੰ ਸਿਮਰਨ ਨਾਲ, ਸਿਮਰ ਦਾ ਮਤਲਬ ਹੈ ਸਿਮ੍ਰਿਤੀ, ਸਿਮ੍ਰਿਤੀ ਤੋਂ ਭਾਵ ਹੈ ਯਾਦ, ਕਿ ਉਸ ਨੂੰ ਸਿਰਫ ਯਾਦ ਕਰਨ ਦੇ ਨਾਲ ਬਹੁਤੀ ਅਰਦਾਸਾਂ ਨਹੀਂ, ਸਿਰਫ ਜੇ ਤੇਰੇ ਅੰਦਰ ਉਸ ਸ਼ਹਿਨਸ਼ਾਹ ਦੀ ਯਾਦ ਹੀ ਆ ਗਈ ਹੈ ਤੇ ਇਹਦੇ ਨਾਲ ਕੀ ਹੋਏਗਾ, ਤੇਰੇ ਜਨਮ ਤੇ ਮਰਨ ਦੇ ਕਸ਼ਟ ਕੱਟੇ ਜਾਣਗੇ। ਤੇ ਸਾਧ ਸੰਗਤ ਜੀ, ਹੁਣ ਯਾਦ ਕਿਸ ਦੇ ਅੰਦਰ ਆਏਗੀ? ਮਾਫ ਕਰਨਾ, ਯਾਦ ਜਿਹੜੀ ਹੈ ਉਹ ਸ਼ੈਤਾਨੀਆਂ ਭਰੇ ਦਿਮਾਗ ਚ ਪੈਦਾ ਨਹੀਂ ਹੋ ਸਕਦੀ, ਪਰ ਹਾਂ ਹੋਏਗੀ ਜ਼ਰੂਰ, ਪਰ ਉੱਥੇ ਸਤਿਗੁਰੂ ਦੀ ਯਾਦ ਨਹੀਂ, ਉੱਥੇ ਹੋਰ ਬਹੁਤ ਬਲਸ਼ਾਲ ਹੋਣਗੇ। ਜੇ ਯਾਦ ਪੈਦਾ ਹੋ ਸਕਦੀ ਹੈ, ਉਸ ਦੇ ਅੰਦਰ ਹੋ ਸਕਦੀ ਹੈ ਜਿਸਨੇ ਸਤਿਗੁਰੂ ਨੂੰ ਅੰਦਰੋਂ ਪ੍ਰੇਮ, ਅੰਦਰੋਂ ਇਸ਼ਕ ਕੀਤਾ ਹੋਵੇ। ਜਿਵੇਂ ਕਬੀਰ ਜੀ ਦੇ ਨਾਲ ਆਪਾਂ ਜੇ ਦੋ ਵਾਰ ਥੋੜੀ ਜੀ ਗੱਲ ਕਰਕੇ ਆਪਾਂ ਕਬੀਰ ਤੋਂ ਪੁੱਛਦੇ ਹਾਂ ਕਿ ਕਬੀਰ ਜੀ ਐਸਾ ਕੌਣ ਹੈ ਜਿਹਦੇ ਤੇ ਕਿਰਪਾ ਹੋਵੇ, ਔਰ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਹਦੇ ਅੰਦਰ ਰਾਮ ਦੀ ਯਾਦ ਪੈਦਾ ਹੁੰਦੀ ਹੈ, ਥੋੜਾ ਦੱਸੋ। ਤੇ ਕਬੀਰ ਫਿਰ ਇੱਥੇ ਸ਼ਬਦ ਉਚਾਰਦੇ ਨੇ, ਕਬੀਰ ਕਹਿੰਦੇ ਹਨ, ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਕਰ, ਜੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਹੈ, ਉਸ ਅਕਾਲ ਪੁਰਖ ਦੀ ਪ੍ਰਾਪਤੀ, ਰਸਤੇ ਦੇ ਰੋੜੇ ਵਰਗਾ ਬਣ ਜਾ। ਹੁਣ ਰਸਤੇ ਦੇ ਰੋੜੇ ਤੋਂ ਭਾਵ ਕਿ ਜੇ ਕੋਈ ਆ ਕੇ ਇਸ ਰੋੜੇ ਨੂੰ ਠੁੱਡ ਮਾਰਦਾ ਹੈ ਤੇ ਤਾਂ ਇਸ ਰੋੜੇ ਦਾ ਜਵਾਬ ਇਹ ਨਹੀਂ ਹੁੰਦਾ, ਉਹ ਵੇਖ ਲੈ ਰਸਤੇ ਚ ਮੈਂ ਵੀ ਆ, ਮੈਨੂੰ ਠੁੱਡ ਕਿਉਂ ਮਾਰਦਾ ਆ, ਭਾਵ ਉਹ ਤੇਰੇ ਅੰਦਰ ਉਹ ਨਿਮਰਤਾ ਹੋ ਜਾਏ। ਜੇ ਕੋਈ ਮਾਰੇ ਕੁਛ ਤਾਂ ਭੀ ਖਿਮਾ ਕਰਨੀ, ਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨੇ ਤਿੰਨਾਂ ਨਾ ਮਾਰੇ ਘੁੰਮ, ਫਰੀਦ ਜੀ ਕਹਿੰਦੇ ਨੇ, ਭਾਵ ਇੱਦਾਂ ਦਾ ਹੋ ਜਾ। ਪਰ ਹੋਇਆ ਕੀ? ਕਹਿੰਦੇ ਨੇ ਕਬੀਰ ਨੇ ਜਦੋਂ ਧਿਆਨ ਕੀਤਾ, ਕਬੀਰ ਕਹਿੰਦੇ ਨੇ, ਉਹ ਕਬੀਰ ਕੀ ਗੱਲਾਂ ਕਰਦਾ ਹੈ, ਉਹ ਰਾਮ ਦਾ ਸੇਵਕ ਤੇ ਰੋੜੇ ਵਰਗਾ ਨਾ ਹੋ ਹੀ ਨਹੀਂ ਸਕਦਾ, ਆਪਣੇ ਬਚਨ ਨੂੰ ਰੱਦ ਕੇ ਇੱਕ ਨਵਾਂ ਬਚਨ ਉਚਾਰਦੇ ਨੇ। ਕਬੀਰ ਕਹਿੰਦੇ ਨੇ, ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ। ਉਹ ਰੋੜਾ ਹੋਇਆ ਤੇ ਕੀ ਹੋਇਆ, ਰਸਤੇ ਦੇ ਵਿੱਚ ਰੋੜਾ ਬਣਿਆ, ਕਿਸੇ ਨੂੰ ਠੁੱਡਾ ਲੱਗਿਆ, ਉਹ ਡਿੱਗਿਆ, ਕਿਸੇ ਦੇ ਸੱਟ ਲੱਗੀ। ਐਸਾ ਤੇਰਾ ਦਾਸ ਹੋਇਆ ਜੋ ਧਰਨੀ ਮਹਿਖੇ ਨਹੀਂ, ਉਹਦਾ ਦਾਸ ਤੇ ਰਸਤੇ ਦੀ ਖੇ ਵਰਗਾ ਹੋਣਾ ਚਾਹੀਦਾ, ਭਾਵ ਮਿੱਟੀ ਜਿਹੜੀ ਹੈ ਉਸਦਾ ਕੋਈ ਵਜੂਦ ਨਹੀਂ, ਕੋਈ ਪੈਰ ਧਰੇ ਉਸ ਨੂੰ ਮਾੜਾ ਨਹੀਂ ਕਹਿਣਾ, ਕੋਈ ਅਨਾਜ ਬੋ ਦੇਵੇ ਉਸ ਨੂੰ ਕਈ ਗੁਣਾ ਕਰਕੇ ਦੇਣਾ ਹੈ, ਪਰ ਇਸ ਮਿੱਟੀ ਨੇ ਆਪਣਾ ਆਪ ਨਹੀਂ ਜਣਾਇਆ। ਫਿਰ ਇੱਥੇ ਕਬੀਰ ਕਹਿੰਦੇ ਨੇ, ਉਹ ਕਬੀਰ ਹੋਇਆ ਕੀ ਹੈ ਤੈਨੂੰ, ਪਰ ਅਸਲ ਚ ਤੂੰ ਉਸ ਦਾਸ ਦੀ ਸਿਫਤ ਕਰਨ ਲੱਗ ਪਿਆ ਹੈ ਜੋ ਗੁਰੂ ਕਾ ਸੇਵਕ ਹੈ, ਤੂੰ ਪੂਰਾ ਉਤਰ ਕਿਵੇਂ ਸਕਦਾ ਹੈ? ਫਿਰ ਕਹਿੰਦੇ ਨੇ ਕਬੀਰ, ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗੇ ਅੰਗ ਕਿ ਉਹ ਮਿੱਟੀ ਹੋਈ ਤੇ ਕੀ ਹੋਇਆ, ਉਹਦੇ ਚ ਵੀ ਉਗਣ ਹੈ, ਕਿਸੇ ਦੇ ਕੱਪੜੇ ਮੈਲੇ ਕਰਦੀ ਹੈ, ਕਿਸੇ ਦਾ ਸਰੀਰ ਮੈਲਾ ਕਰਦੀ ਹੈ, ਉਹ ਕਦੀ ਸਿੱਖ ਵੀ ਵੇਖਿਆ ਐਵੇਂ ਜਿਹਾ ਜੋ ਕਿਸੇ ਦੇ ਚਰਿੱਤਰ ਤੇ ਉਂਗਲੀ ਉਠਾਏ, ਉਹ ਕਦੀ ਸਿੱਖ ਵੀ ਹੁੰਦਾ ਉਹ ਜੋ ਕਿਸੇ ਨੂੰ ਦਾਗ ਲਾਵੇ, ਉਹ ਕਦੀ ਸਿੱਖ ਵੀ ਹੁੰਦਾ ਉਹ ਕਿਸੇ ਦੀ ਆਤਮਾ ਤੇ ਚੋਟ ਕਰੇ? ਕਬੀਰ ਕਹਿੰਦੇ ਨੇ ਨਹੀਂ, ਐਸ कबीर खे हुई तो क्या भया, जो उड लग गए अंग हर जन ऐसा चाहिए जियो पानी सरबंग। ओ एवें जा चाहिदा जिमे पानी हुंदा है, जिस तरह पानी जिस सांचे च पाओ उसे तरह का बन जाता है, जेड़ा रंग पाओ वह रंग ले लैंदा है, गर्म करो गर्म हो जाता है, ठंडा करो ठंडा हो जाता है। कभी पानी ने कहा मैं नहीं तेरी गल मननी, पानी ने कुछ नहीं बोलिया गल मनद, पर फिर कबीर ने अगली गल सोच के कबीर कहंदे ने कबीर अज तू ओ काम कर लिया जिमें गुरु नानक पातशाह कहंदे ने मन्ने की गत कही ना जाए जे को कह पिछे पछताए। भाव एक प्रेमी एक परिपूर्ण सिख एक गुरु के प्यारे दी जे कोई सिफत करदा है मुड़ के पछताउंदा है, कबीर पछताउंदे पे ने। कबीर कहंदे ने नहीं ए भी बचन अधूरा है। कबीर कहंदे ने कबीर पानी हुआ ता क्या भया, सीरा ताता होए। ओ कबीर पानी वर्गा भी सिख नहीं हो सकता, पानी विच औगण है ओ गर्म हो जांदा है बहुता। ओ सिख कदी किसे नूं माड़ा लफ्ज नहीं बोलदा, सिख प्रेम ही करदा है। अखीर च कबीर हाथ जोड़ के अपना आप परमात्मा दे अगे निशावर करके कहंदे ने हर जन ऐसा चाहिए जैसा हर ही होए, के हरी दा सेवक चाहिदे जिमें जा आप हरी है। साध संगत जी इस तो घट होया नहीं चलना, क्योंकि उस अकाल पुरख दे अज असी प्रकाश दिवस नूं मना रहे हां जिस सतगुरु जी ने कृपा कीती सारियां दा भला कीता, एक एक पल उन्हां दा उपदेश भरिया है, एक एक पल पर उपकार भरिया है। और कबीर कहंदे ने जे तू चाहुंदा तेरे अंदर उस दी याद पैदा होवे उस दा प्रेम, ते फिर सोच लै तेनू उहदे वर्गा बनना पएगा, तू हुवें ही उस अकाल पुरख वर्गा। उस तो बाद की होएगा कि ए जिहड़े दिन मनाउणे सफल ने, ए समय सफल ने, ए घड़ियां सफल ने। सो सात संगत जी उस बेअंत पातशाह दे गुण परे तो परे ने, एक मेरे वर्गा विचारा जीव की उस दे गुण गा सकदा है। गुर को जस है सैल नबाते, मैं चीटी क्या चुग हूं ताते। जिमें के कवि जी कहंदे ने गुरु दा जस एक मिश्री दे वड्डे सारे पहाड़ वर्गे, हुण कीड़ी मन विच सोच लवे सारा पहाड़ खत्म करना, तुसी सियाणे हो कि कीड़ी कर लेगी कदी नहीं। इसे तरह साध संगत जी जेती प्रभु जनाई रसना तेत पनी, जिन्ना उस परमेश्वर ने जनाया है आप दे चरणा च अर्ज कीती है, होइयां भुल्लां दी माफी देना। सारे सतगुरु जी नूं धन कहो, सब गज के कहो धन श्री सतगुरु जगजीत सिंह जी सच्चे पाश, धन श्री सतगुरु उदय सिंह जी सच्चे पाश, सत श्री।